ਆਸਿ ਗਿਆਨ ਪੋਥੀ ਪੰਨਾ 109 1090 ਪੰਨੇ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੀ ਇਹ ਸਲੋਕ ਮਹੱਲਾ ਤੀਜਾ ਔਰ ਸਾਸੇ ਗ੍ਰਾਸ ਦੇ ਉੱਤੇ ਅਸੀਂ ਗਿਆਨ ਇਕੱਠਾ ਕਰ ਰਹੇ ਹਾਂ ਵੀ ਭਜਨ ਦਾ ਅਸਲ ਤਰੀਕਾ ਸਹੀ ਜੋ ਬਾਣੀ ਦੱਸਦੀ ਹੈ ਜ਼ਿਆਦਾ ਰਿਕਮੈਂਡ ਕਰਦੇ ਆ ਭਜਨ ਕਿੱਦਾਂ ਵੀ ਕਰ ਲਓ ਹਰ ਤਰ੍ਹਾਂ ਪ੍ਰੇਮਾ ਭਗਤੀ ਮਨਜ਼ੂਰ ਹੈ ਰੱਬ ਨੂੰ ਪਰ ਇਹਦੇ 'ਚ ਇੱਕ ਬੜਾ ਸੌਖਾ ਰਾਸਤਾ ਗੁਰੂਆਂ ਭਗਤਾਂ ਨੇ ਆਪਣੇ ਸ਼ਬਦਾਂ 'ਚ ਦਿੱਤਾ ਵੀ ਸਾਹ ਤਾਂ ਆਉਣਾ ਹੀ ਹੈ ਇਨਸਾਨ ਨੂੰ ਇਸ ਸਾਹ ਦੇ ਨਾਲ ਉਹਦੀ ਤਾਲ ਜੋੜ ਰਿਹਾ ਉਹਦੇ ਨਾਮ ਦੀ ਜਪਣ ਦੀ ਤੋ ਅਸੀਂ ਉਹ ਗਿਆਨ ਇਕੱਠਾ ਕਰੀ ਆ ਰਹੇ ਹਾਂ ਔਰ ਆਹ ਅਸੀਂ ਸ਼ਬਦ ਪਿਛਲੀ ਸ਼ਬਦ ਚੌਂਕੀ 'ਚ ਚੱਲਦਾ ਰੱਖਿਆ ਸੀ ਇਹ ਵਾਰ ਦਾ ਗਿਆਨ ਹੈ ਵਾਰ ਜਿਹੜੀ ਹੁੰਦੀ ਉਹਦੇ 'ਚ ਪੌੜੀ ਹੁੰਦੀ ਹੈ ਪੌੜੀ ਦੀ ਅਖੀਰਲੀ ਲਾਈਨ ਉਹਦਾ ਰਹਾਉ ਦਾ ਕੰਮ ਕਰਦੀ ਹੈ ਸਾਰੀ ਪੌੜੀ ਅਤੇ ਉਦੋਂ ਪਹਿਲਾਂ ਜਿਹੜੇ ਸਲੋਕ ਹੁੰਦੇ ਉਹ ਸਾਰੇ ਉਸ ਅਖੀਰਲੀ ਲਾਈਨ ਲਈ ਲਿਖੇ ਹੁੰਦੇ ਉਹ ਅਸੀਂ ਪੌੜੀ ਢਾਡੀਆਂ ਦੀ ਟਿਊਨ 'ਚ ਭਰ ਚੁੱਕੇ ਹਾਂ ਕਿਉਂਕਿ ਸਾਰੀਆਂ ਵਾਰਾਂ ਢਾਡੀਆਂ ਦੀਆਂ ਵਾਰਾਂ ਹੈ ਇਸ ਕਰਕੇ ਅਸੀਂ ਹੁਣ ਇਹਦੇ ਪਹਿਲੇ ਸਲੋਕ ਲੈ ਰਹੇ ਹਾਂ ਜਿਹੜਾ ਸਲੋਕ ਹੁੰਦਾ ਹੈ ਉਹ ਇੰਡੀਪੈਂਡੈਂਟ ਹੁੰਦਾ ਇਹਦੇ 'ਚ ਰਹਾਉ ਨਹੀਂ ਹੁੰਦਾ ਰਹਾਉ ਸਲੋਕ ਇੰਡੀਪੈਂਡੈਂਟ ਦਾ ਮਤਲਬ ਹੈ ਇਹਦੀਆਂ ਸਾਰੀਆਂ ਲਾਈਨਾਂ ਹੀ ਸਮਝਣੀਆਂ ਪੈਂਦੀਆਂ ਹੈ ਜਿਹੜਾ ਸਲੋਕ ਹੈ ਸ਼ਬਦ ਰਹਾਉ 'ਚ ਵੱਜਿਆ ਪਿਆ ਹੈ ਪੌੜੀ ਅਖੀਰਲੀ ਲਾਈਨ 'ਚ ਵੱਜੀ ਪਈ ਹੈ ਲੇਕਿਨ ਸਲੋਕ ਐਸਾ ਗਿਆਨ ਸੀ ਜਿਹੜਾ ਗੁਰੂਆਂ ਨੂੰ ਉੱਤੋਂ ਇਲਹਾਮ ਨਾਜ਼ਲ ਹੁੰਦਾ ਸੀ ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਔਰ ਬੜਿਆਂ ਬੜਿਆਂ ਪੈਗੰਬਰਾਂ ਔਰ ਰਹਿਬਰਾਂ ਨੂੰ ਇਹ ਗਿਆਨ ਇਹਨੂੰ ਅਨੁਭਵੀ ਗਿਆਨ ਕਿਹਾ ਹੈ ਪੜ੍ਹਿਆ ਨਹੀਂ ਜਾਂਦਾ ਕਿਸੇ ਯੂਨੀਵਰਸਿਟੀ 'ਚ ਨਾ ਆਉਂਦਾ ਭਗਤਾਂ ਨੂੰ ਇਹ ਨਾਮ ਦੀ ਕਮਾਈ ਕਰਕੇ ਰੱਬ ਆਪ ਭੇਜਦਾ ਹੈ ਤੋ ਅਨੁਭਵੀ ਗਿਆਨ ਜੋ ਆਉਂਦਾ ਹੈ ਉਹ ਸਾਰਾ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਛੰਦ ਸ਼ਬਦ ਜਿੰਨੇ ਗੀਤ ਹੈ ਜਿੰਨਾ ਗਿਆਨ ਹੈ ਅਨੁਭਵੀ ਗਿਆਨ ਹੈ ਇਹ ਕਿਸੇ ਯੂਨੀਵਰਸਿਟੀਆਂ 'ਚੋਂ ਪੜ੍ਹਿਆ ਨਹੀਂ ਜਾਂਦਾ ਇੰਨੇ ਰਾਗ ਹੈ ਇੰਨੇ ਇਹਦੇ ਘਰ ਦਿੱਤੇ ਆ ਉਹ ਕਿੱਥੋਂ ਆਉਂਦੇ ਆ ਉਹ ਸਾਡਾ ਪਹਿਲਾ ਜਿਹੜਾ ਸਤਿਗੁਰੂ ਮੰਨੀ ਆ ਰਹੇ ਹੈ ਉਹ ਬਰਕਤ ਪਾਉਂਦਾ ਹੈ ਔਰ ਰਾਮਕਲੀ ਆਨੰਦ ਦਾ ਪਾਠ ਕਰਦੇ ਅਸੀਂ ਪਹਿਲੀ ਤੋਂ ਪਹਿਲੇ ਹੀ ਅੰਕ 'ਚ ਪੜ੍ਹਦੇ ਹਾਂ ਸਤਿਗੁਰੂ ਮੈਂ ਪਾਇਆ ਉਹ ਜਦੋਂ ਅੰਦਰ ਸਤਿਗੁਰੂ ਆ ਜਾਂਦਾ ਫਿਰ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਇਹ ਜਿਹੜੇ ਵੱਡੇ ਭਗਤ ਹੈ ਜਿਹੜੇ ਕਿੱਥੇ ਪੜ੍ਹੇ ਸੀ ਉਹ ਸਾਰੇ ਕਬੀਰ ਸਾਹਿਬ ਸਾਰੇ ਜਿੰਨੇ ਸਮ ਲੇਕਿਨ ਉਹ ਰਾਗ 'ਚ ਸ਼ਬਦ ਦੇ ਰਹੇ ਕਿਉਂਕਿ ਰਾਗ ਅੱਗੇ ਪਿੱਛੇ ਹੱਥ ਜੋੜੀ ਬੈਠੇ ਹੈ ਅਭਿਆਸੀ ਦੇ ਉਹ ਭੇਜਣ ਵਾਲਾ ਹੈ ਸਭ ਕੁਛ ਇਸ ਕਰਕੇ ਉਸੇ ਰਾਗ 'ਚ ਉਸੇ ਘਰ 'ਚੋਂ ਸ਼ਬਦ ਭੇਜਦਾ ਉਹ ਲਿਖ ਦਿੰਦੇ ਇਸ ਕਰਕੇ ਉਹ ਅਨੁਭਵੀ ਗਿਆਨ ਆਉਂਦਾ ਹੈ ਔਰ ਜਿਹੜਾ ਸਲੋਕ ਆਉਂਦਾ ਸੀ ਕਦੀ ਕਦੀ ਇਹ ਵੀ ਗੁਰੂ ਮਹਾਰਾਜ ਨਾਲ ਇਕੱਠੇ ਕਰਦੇ ਸੀ ਲੇਕਿਨ ਜਿਹੜੇ ਸਲੋਕ ਸੀ ਇਹਨਾਂ ਦੀ ਅਲੈਦਾ ਪੋਥੀ ਸੀ ਕਿੱਥੋਂ ਜ਼ਾਹਰ ਹੁੰਦੀ ਹੈ ਵੀ ਇਹ ਜਿਹੜੇ ਸਲੋਕ ਹੈ ਅਖੀਰ 'ਤੇ ਜਾ ਕੇ ਜਿਹੜੇ ਇੰਡੀਪੈਂਡੈਂਟ ਹੈ ਸਾਰੇ ਅਲੈਦਾ ਅਲੈਦਾ ਵਿਸ਼ਿਆਂ 'ਤੇ ਸਲੋਕ ਹੋਣਗੇ ਔਰ ਸਾਰੀਆਂ ਲਾਈਨਾਂ 'ਚ ਸਲੋਕ ਦੀਆਂ 'ਚ ਭਾਵ ਅਰਥ ਲੇਥੂ ਪੇਥੂ ਹੋਇਆ ਹੋਊਗਾ ਲਿਬੜਿਆ ਹੋਊਗਾ ਆਪ ਕੱਢਣਾ ਪੈਂਦਾ ਐਡਾ ਉੱਚਾ ਗਿਆਨ ਹੈ ਔਰ ਇਹ ਫਿਰ ਇਹ ਸਲੋਕਾਂ ਦੀ ਅਖੀਰਲੀ ਪੋਥੀ ਬਣ ਗਈ ਪਰ ਇਹਨਾਂ ਸਲੋਕਾਂ ਦੇ ਵਿੱਚੋਂ ਹੀ ਗੁਰੂ ਅਰਜਨ ਪਾਤਸ਼ਾਹ ਔਰ ਦੂਸਰੀਆਂ ਪਾਤਸ਼ਾਹੀਆਂ ਜਿਹਨਾਂ ਕੋਲ ਪਹਿਲੇ ਗੁਰੂ ਦੀ ਪੋਥੀ ਅਗਲੇ ਗੁਰੂ ਕੋਲ ਆਉਂਦੀ ਸੀ ਉਹਦੇ ਸਲੋਕ ਹੋਰ ਰਲਾ ਕੇ ਸਲੋਕ ਉਹ ਪੌੜੀ ਦੇ ਨਾਲ ਢਾਡੀਆਂ ਦੀ ਵਾਰ ਦੇ ਨਾਲ ਸਲੋਕ ਲਾਏ ਆ ਵਾਰ ਔਰ ਜਿਹੜੇ ਫਿਰ ਬਾਕੀ ਫਿਰ ਵੀ ਸਲੋਕ ਰਹਿ ਗਏ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਅਲੈਦਾ ਚੈਪਟਰ ਆ ਉਹਦਾ ਹੈਡਿੰਗ ਹੀ ਹੈ ਵਾਰ ਸਲੋਕ ਵਾਰਾਂ 'ਤੇ ਵਧੀਕ ਸਲੋਕ ਜਿਹੜੇ ਵਾਰਾਂ ਤੋਂ ਵੀ ਬਚ ਕੇ ਐਡਾ ਗਿਆਨ ਆਇਆ ਵਾਰਾਂ 'ਤੇ ਵਧੀਕ ਸਲੋਕ ਉਹ ਪਿੱਛੇ ਇੱਕ ਅਲੈਦਾ ਚੈਪਟਰ ਹੈ ਉਹ ਅਲੈਦਾ ਗਿਆਨ ਇਸ ਕਰਕੇ ਅਸੀਂ ਸਲੋਕ ਪੜ੍ਹ ਰਹੇ ਹਾਂ ਇੰਡੀਪੈਂਡੈਂਟ ਹੁੰਦਾ ਅਸੀਂ ਹੁਣ ਲੈ ਰਹੇ ਹਾਂ ਔਰ ਇਹ ਚੱਲਦਾ ਆ ਰਿਹਾ ਹੈ ਪੌੜੀ ਅਸੀਂ ਪੜ੍ਹ ਚੁੱਕੇ ਹਾਂ ਢਾਡੀਆਂ ਦੀ ਵਾਰ ਦੀ ਔਰ ਉਹਦੇ 'ਤੇ ਫਿਰ ਸਲੋਕ ਆਇਆ ਵੀ ਕਾਗੋ ਹੋਏ ਨਾ ਉਜਲਾ ਜੇ ਕਾਣਾ ਉਜਲਾ ਹੋਣਾ ਹੈ ਸੋਹਣਾ ਬਣਨਾ ਹੈ ਅਤੇ ਲੋਹੇ ਦੀ ਨਾਵ 'ਚ ਤਾਰਿਆ ਨਹੀਂ ਜਾਣਾ ਉਹ ਕਿਸ ਤਰ੍ਹਾਂ ਉਜਲ ਹੋਏਗਾ ਸਾਰੀਆਂ ਪਾਣੀਆਂ ਮਹਾਰਾਜ ਇਹ ਥਿਊਰੀ ਦੇ ਰਿਹਾ ਵੀ ਅੰਦਰੋਂ ਜਦੋਂ ਤ੍ਰਿਸ਼ਨਾ ਛੋੜ ਕੇ ਤੂੰ ਰੱਬ ਦੇ ਭੈ 'ਚ ਵਸੇਗਾ ਭਈ ਤੂੰ ਮਰਨਾ ਵੀ ਹੈ ਭੈ 'ਚ ਰਹਿ ਜ਼ਿੰਦਗੀ 'ਚ ਔਰ ਤ੍ਰਿਸ਼ਨਾ ਤ੍ਰਿਸ਼ਨਾ ਜਿਹੜੀ ਹੈ ਇਹ ਅਸੀਂ ਅੱਗ ਖੋਲ੍ਹੀ ਆ ਰਹੇ ਹਾਂ ਵੀ ਇਹ ਭੈ ਵਸੇ ਨਾਨਕ ਕਰਨੀ ਸਾਰ ਸਭ ਤੋਂ ਉੱਚੀ ਕਰਨੀ ਸਾਰ ਹੈ ਹੁਣ ਮਹੱਲੇ ਤੀਜੇ ਦਾ ਅਸੀਂ ਅਗਲਾ ਸਲੋਕ ਲਾਂਗੇ ਵੀ ਜੇ ਮਨ ਮਰਨਾ ਹੈ ਤਾਂ ਕਿੱਦਾਂ ਮਰਨਾ ਹੈ ਪਹਿਲਾਂ ਅਸੀਂ ਆਹ ਸਲੋਕ ਜੋ ਪਿੱਛੇ ਛੱਡਿਆ ਸੀ ਇੱਕ ਵਾਰੀ ਫੇਰ ਗਾ ਕੇ ਪਿਆਰ ਦੇ ਨਾਲ ਔਰ ਬਾਬੇ ਨਾਨਕ ਦੇ ਉਸ ਸਲੋਕ ਨਾਲ ਅਸੀਂ ਕੱਟਾਂਗੇ ਜਿਹੜਾ ਕਿ ਅਸੀਂ ਵਿੱਚ ਗਾਵਾਂਗੇ। ਪਹਿਲਾਂ ਅਸੀਂ ਸਭ ਤੋਂ ਆਹ ਜਿਹੜਾ ਸਲੋਕ ਹੈ ਇਹ ਫਿਰ ਦੁਬਾਰਾ ਗਾਉਂਦੇ ਹਾਂ। ਇਹਦਾ ਅਸੀਂ ਪਿਛਲਾ ਗਿਆਨ ਲੈ ਚੁੱਕੇ ਹਾਂ, ਲੇਕਿਨ ਹੁਣ ਹੋਰ ਗਿਆਨ ਨਿਖਰੇਗਾ ਜਦੋਂ ਇਸ ਹਿਸਾਬ ਨਾਲ ਸਮਝੋਗੇ ਵੀ ਸਾਰੀਆਂ ਲਾਈਨਾਂ ਹੀ ਮਹੱਤਵਪੂਰਨ ਨੇ ਸਲੋਕ ਦੀ, ਇੱਕ ਇੱਕ ਲਾਈਨ। ਤੋ ਇੱਥੋਂ ਮਹਾਰਾਜ ਸਲੋਕ ਮਹੱਲਾ ਤੀਜਾ ਸ਼ੁਰੂ ਕਰਦੇ ਹੈ, ਪੰਨਾ ਹੈ 1090। ਕਾਗੋ ਹੋਏ ਨਾ ਕੰਮ ਕਰਨਾ, ਐਕਸ਼ਨ ਲੈਣਾ ਹੈ। ਆਹ ਗਿਆਨ ਸੁਣ ਕੇ ਇਹਨੂੰ ਗਾ ਕੇ ਨਹੀਂ ਛੱਡ ਦੇਣਾ, ਇਹ 'ਤੇ ਐਕਸ਼ਨ ਲੈਣਾ। ਅਸੀਂ ਕਿੱਦਾਂ ਕੀ ਕੰਮ ਕਰਨਾ ਹੈ? ਕਹਿੰਦਾ ਤੱਤ ਦੀ ਚੀਜ਼ ਸਾਰ ਦੀ ਦੱਸਣ ਲੱਗੇ ਹੈ ਵੀ ਤ੍ਰਿਸ਼ਨਾ ਅੰਦਰ ਸਮਝ। ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਹੈ ਬੰਦੇ ਦੇ ਅੰਦਰ, ਤ੍ਰਿਸ਼ਨਾ ਅੱਗ ਹੈ, ਬੰਦੇ ਦੀ ਬੁਝਦੀ ਨਹੀਂ ਹੈ। ਬੰਦੇ ਦੇ ਅੰਦਰ ਇੱਕ ਟੋਆ ਪਿਆ ਆ, ਉਹ ਟੋਆ ਭਰਨ ਲਈ ਅੰਦਰ ਬੰਨੇ। ਕਦੀ ਇਹ ਬੰਦਾ ਹਵਾਈ ਚਲੇ ਜਾਂਦਾ, ਕਦੀ ਕਿਸੇ ਦੇਸ਼ ਦੀ ਸੈਰ ਕਰੇ ਆਉਂਦਾ ਛੁੱਟੀ ਲੈ ਕੇ, ਔਰ ਸਾਰਾ ਜਾਂਦਾ ਉੱਥੇ ਜਾ ਕੇ ਥੋੜ੍ਹਾ ਚਿਕਰ ਖੁਸ਼ ਰਹਿੰਦਾ ਸਾਰਾ ਤਰੀ, ਲੇਕਿਨ ਉੱਥੋਂ ਬਾਅਦ ਫਿਰ ਜਦੋਂ ਸਾਰੀ ਸੈਰ ਵੈਰ ਆਲੇ ਦੁਆਲੇ ਟੂਰ ਕਰਕੇ ਘਰ ਆਉਂਦਾ, ਫਿਰ ਕਹਿੰਦਾ ਯਾਰ ਈਸਟ ਐਂਡ ਵੈਸਟ ਹੋਮ ਇਜ਼ ਦੀ ਬੈਸਟ। ਉਹ ਟੋਆ ਨਹੀਂ ਭਰਿਆ ਨਾ ਬਾਹਰ, ਘਰ ਕੇ ਵੀ ਨਹੀਂ ਭਰਦਾ, ਤ੍ਰਿਸ਼ਨਾ ਅੰਦਰ ਹੈ। ਉਹ ਟੋਆ ਉਹ ਭੁੱਖ ਮਨ ਦੀ, ਜਿਹਨੂੰ ਇਹਨੂੰ ਮਰਜ਼ੀ ਸੈਕਸ ਕਰ ਲਵੇ, ਜਿੰਨੀ ਮਰਜ਼ੀ ਰੂਪ ਦੇਖ ਲਏ, ਵੀ ਖੂਬ ਸਵਾਦ ਲੈ ਲਏ ਜੀਭਾਂ ਦਾ ਜਿੰਨਾ ਸਰਦਾ, ਪਰ ਮਨ ਮਨ ਰੱਜਦਾ ਨਹੀਂ ਹੈ। ਇਸ ਕਰਕੇ ਉਹ ਜਿਹੜੀ ਅੰਦਰ ਤ੍ਰਿਸ਼ਨਾ ਨਾ, ਹੋਰ ਵੀ ਹੋਰ ਦੇਖਾਂ ਸਾਰੀ ਚੀਜ਼, ਬਿਊਟੀ ਨਿਊਡ ਬਿਊਟੀ ਸਾਰਾ ਕੁਝ ਹੋਰ ਦੇਖਾਂ, ਹੋਰ ਅੱਖਾਂ ਉਹਦੀਆਂ ਕਲਟੀਵੇਟ ਹੋ ਜਾਂਦੀਆਂ, ਉਹਨਾਂ ਨੂੰ ਇੰਨੀ ਭੁੱਖ ਲੱਗਦੀ ਹੈ ਇਹ ਅੱਖਾਂ ਸੌਂ ਜਾਂਦੀਆਂ। ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ, ਕੰਨ ਨਿੰਦਿਆ ਚੁਗਲੀ ਸੁਣ ਸੁਣ ਕੇ ਸੌ ਜਾਂਦੇ। ਕੰਨ ਜਿਹੜੇ ਹੈ ਉਹ ਨਿੰਦਿਆ ਚੁਗਲੀ ਸੁਣ ਕੇ ਸੌ ਜਾਂਦੇ। ਜਿਹੜਾ ਮਾਨ ਹੈ ਤਾਂ ਬੇਹੋਸ਼ ਹੀ ਪਿਆ ਮਾਇਆ 'ਚ, ਮਨ ਸੋਇਆ ਮਾਇਆ ਵੀ ਸਮਾਧ। ਅਤੇ ਇਸ ਕਰਕੇ ਇਹ ਜਿਹੜੀਆਂ ਇੰਦਰੀਆਂ ਸਾਡੀਆਂ ਹੈ, ਸੈਂਸਿਸ ਹੈ ਸਾਡੀਆਂ, ਇਹ ਜਿਹੜੀਆਂ ਹੈ ਐਸੀ ਕਲਟੀਵੇਟ ਹੋ ਗਈਆਂ ਵੀ ਇਹ ਸਪਿਰਚੁਅਲ ਰਾਸਤੇ ਦੇ ਉੱਤੇ ਨਹੀਂ ਆਉਂਦੀਆਂ, ਔਰ ਇਹਨੂੰ ਭੁੱਖ ਰਹਿੰਦੀ। ਇਸ ਤ੍ਰਿਸ਼ਨਾ ਦੀ ਭੁੱਖ ਕਿੱਦਾਂ ਬੁਝੇਗੀ? ਕਹਿੰਦਾ ਭੈ ਚ ਰਹਿ, ਤੂੰ ਮਰਨਾ ਵੀ ਹੈ। ਉਹ ਰੱਬ ਦੀ ਡਰ, ਉਹ ਡਰ ਤੋਂ ਜੋ ਐਕਸ਼ਨ ਕੀਤੇ ਉਹਨਾਂ 'ਤੇ ਰੋ ਵੀ ਅੰਦਰੋਂ ਅਤੇ ਪਛਤਾਵਾ ਕਰ ਵੀ ਸਵਰਗ ਦਾ ਫਲ ਮੈਨੂੰ ਭੁਗਤਣਾ, ਪਰ ਭੈ 'ਚ ਰਹਿ ਵੀ ਉੱਤੇ ਕੋਈ ਤਾਕਤ ਹੈ ਜਿਹੜੀ ਤੈਨੂੰ ਸਵਾਰਨਹਾਰ ਵੀ ਹੈ ਔਰ ਨਜ਼ਰ ਉਪੁੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਉਹ ਇਟਲੀ ਉੱਤੇ ਵੀ ਕਰ ਸਕਦਾ, ਲੇਕਿਨ ਉਹ ਦਿਆਲੂ ਸੁਭਾਅ ਹੈ। ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਫਲ ਵੱਢਣਾ ਪੈਂਦਾ, ਪਰ ਜਦੋਂ ਉਹ ਦਿਆਲ ਹੁੰਦਾ, ਅਸੰਖ ਖੱਤੇ ਖਿੰਨ ਬਖਸ਼ਣਹਾਰਾ, ਨਾਨਕ ਸਾਹਿਬ ਸਦਾ ਦਿਆਰਾ, ਉਹ ਪਾਵਨ ਨੂੰ ਸਮਝ। ਤੋ ਅਸੀਂ ਇੱਥੇ ਪਿਛਲੀ ਵਾਰੀ ਸ਼ਬਦ ਛੱਡਿਆ ਸੀ, ਤ੍ਰਿਸ਼ਨਾ ਔਰ ਗੁਰੂ ਬਾਬੇ ਨਾਨਕ ਦਾ ਅਸੀਂ ਸ਼ਬਦ ਲੈ ਰਹੇ ਹਾਂ ਜਿਹਦੇ 'ਚੋਂ ਤ੍ਰਿਸ਼ਨਾ ਕਿੱਦਾਂ ਬੁਝਦੀ ਹੈ। ਤ੍ਰਿਸ਼ਨਾ ਹਾਰ ਕੇ ਥੱਕੀ ਜਾਂਦੀ ਹੈ, ਜਦ ਕਿ ਮਨ ਨੂੰ ਰੰਗ ਹੀ ਨਹੀਂ ਨਿਰਾ ਚੜ੍ਹਦਾ, ਰੰਗ ਤੋਂ ਉਤਲੀ ਸਟੇਜ ਹੈ ਰੱਤਿਆ ਜਾਂਦਾ, ਰੱਤਿਆ ਬੇਰ ਲਾਲ ਸੂਹਾ ਹੋ ਜਾਂਦਾ, ਫਿਰ ਉਹ ਡਾਲੀ ਛੱਡ ਦਿੰਦਾ। ਉਹਦੇ ਦਰਬਾਰ 'ਚ ਬੇਰ ਉਹ ਪ੍ਰਵਾਨ ਆ ਜਿਹੜਾ ਰੱਤਿਆ। ਇਸੇ ਕਰਕੇ ਮਹੱਲੇ ਪੰਜਵੇਂ ਨਾਂ ਅਖੀਰ 'ਤੇ ਆਣ ਕੇ ਗਿਆਨ ਦਿੱਤਾ, ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈਂ ਝੜੇ ਝੜੇ ਪੈਂਦੇ ਕੱਚੇ ਵਿਰਹੀ, ਜਿਹਨਾਂ ਕਾਰ ਨਾ ਆਈ, ਜਿਹਨਾਂ ਨੂੰ ਇਹ ਨਾਮ ਜਪਣ ਵਾਲੀ ਕਾਰ ਨਹੀਂ ਆਈ, ਉਹ ਰਾਹ 'ਚ ਹੀ ਚੜ ਗਏ। ਕੱਚੇ ਵੇਰ, ਲੀਲਾਂ ਸਾਰੀਆਂ, ਸਾਰਾ ਕੋਈ ਵੇਰ ਪੱਕਾ ਨਹੀਂ ਰਿਹਾ ਇਸ ਕਰਕੇ। ਪਰ ਜਿਹੜਾ ਪੱਕ ਜਾਏ ਵੇਰ, ਉਹਦੇ ਦਰਬਾਰ 'ਚ ਕਾਇਮ। ਇਸ ਤਰ੍ਹਾਂ ਜਿਹੜੀ ਪਾਕ ਦਿੱਤੀ ਹੈ, ਜਾਂ ਰਬਤੇ ਦੀ ਸਟੇਜ, ਉਹ ਸਭ ਤੋਂ ਉੱਚੀ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਤੇਰੀ ਤ੍ਰਿਸ਼ਨਾ ਇੱਦਾਂ ਰਹਿਣੀ, ਘਾਬਰੀ ਨਾ ਤੂੰ, ਵੀ ਤੈਥੋਂ ਔਗੁਣ ਹੋ ਰਿਹਾ, ਸਭ ਕੁਛ ਹੋ ਰਿਹਾ, ਤੇਰੀ ਤ੍ਰਿਸ਼ਨਾ ਮਰਨੀ ਉਦੋਂ ਮੈਂ ਜਦੋਂ ਜਾ ਮਨ ਰੱਤਾ ਨਾ। ਇਹ ਐਸੀ ਸਟੇਜ ਹੈ, ਇਸੇ ਕਰਕੇ ਹੌਸਲਾ ਬਾਣੀ ਦਿੰਦੀ ਹੈ ਵੀ ਇਹ ਇਹ ਮਾਰਗ 'ਚ ਸਭ ਕੁਛ ਹੋਣਾ, ਮਾਇਆ ਪੈਂਦੀ, ਰੱਤੇ ਹਲੀ ਪੈਰੀ ਜੱਕ ਲੱਗਤੇ ਨਹੀਂ, ਤੇਰੀ ਤ੍ਰਿਸ਼ਨਾ ਪੁੱਜ ਜਾਣੀ, ਇਹ ਇੱਦਾਂ ਹੀ ਕੰਮ ਚੱਲਣਾ। ਲੇਕਿਨ ਗੋਲ ਸਮਝ ਆਪਣਾ ਪਹੁੰਚਣਾ, ਔਰ ਇਹ ਜ਼ਰੂਰ ਮਰੇਗੀ, ਕਿਉਂਕਿ ਬਾਣੀ ਸੱਤੋ ਹੀ ਸੱਤ ਹੈ। ਬਾਬਾ ਨਾਨਕ ਕਹਿੰਦਾ, ਤ੍ਰਿਸ਼ਨਾ ਥੱਕੀ ਕਰਕੇ ਪਹਿਲਾਂ ਰੰਗ ਚੜੇਗਾ, ਫਿਰ ਉਹ ਰੱਤਿਆ ਜਾਏਗਾ, ਉਹ ਸਟੇਜ ਪ੍ਰਵਾਨ ਹੈ। ਤ੍ਰਿਸ਼ਨਾ ਬਾਬਾ ਨਾਨਕ, ਇਹਦੀ ਪਹਿਲੀ ਲਾਈਨ ਹੈ ਵੀ ਜਦੋਂ ਮੈਂ ਮਰ ਗਿਆ ਨਾ ਆਪਣੇ ਆਪ 'ਚ, ਅਗਲੇ ਸਲੋਕ 'ਚ ਮਰਨਾ ਆਏਗਾ, ਅਗਲਾ ਸਲੋਕ 'ਚ ਮਰਨਾ ਆਏਗਾ ਵੀ ਮਨ ਕਿੱਦਾਂ ਮਾਰ ਗਏ, ਅਸੀਂ ਕਿੱਦਾਂ ਮਰਨਾ ਸੀ, ਕਿਉਂ ਜੀਂਦੇ ਮਰਨਾ ਸੀ, ਜੀਂਦੇ ਮਰਨਾ, ਇਹ ਨਹੀਂ ਵੀ ਅਸੀਂ ਕਬਰ 'ਚ ਪੈ ਜਾਣਾ ਜਾਂ ਸੁਇਸਾਈਡ ਕਮਿਟ ਕਰ ਲੈਣੀ। ਮਰਨਾ ਹੈ, ਮਨ ਦਾ ਮਾਰਨਾ ਹੈ। ਮੁਰਦਾ ਜਿਹੜਾ ਹੁੰਦਾ, ਲਾਸ਼ ਪਈ ਹੈ, ਉਹ ਕਦੀ ਅੱਖ ਪੱਟ ਕੇ ਕਿਸੇ ਭੈੜੀ ਨਿਗਾਹ ਨਾਲ ਦੇਖ ਨਹੀਂ ਸਕਦਾ। ਮੁਰਦਾ ਜਿਹੜਾ ਉਹ ਜੀਭ ਦਾ ਸਵਾਦ ਨਹੀਂ ਲੈ ਸਕਦਾ। ਮੁਰਦਾ ਜਿਹੜਾ ਹੈ ਉਹ ਕਿਤੇ ਚੱਲ ਕੇ ਜਾ ਨਹੀਂ ਸਕਦਾ ਬੁਰੇ ਕੰਮ ਲਈ। ਮੁਰਦੇ ਵਾਂਗੂ ਹੋ ਜਾ ਦਾ ਮਤਲਬ ਤੇਰਾ ਜੀਵਨ ਕੀ ਹੈ, ਵੀ ਇਹਨਾਂ ਜਿਹੜੀਆਂ ਸੈਂਸਿਸ ਹੈ ਤੈਨੂੰ ਦੁੱਖ ਦੇਣ ਵਾਲੀਆਂ, ਇਹਨਾਂ ਥਾਣੀ ਤੇਰੇ ਅੰਦਰ ਮਹਿਲ ਆਉਂਦੀ, ਔਰ ਤੂੰ ਉਹੀ ਕੰਮ ਕਰਦਾ ਜੋ ਅੱਖਾਂ ਦੇਖਦੀਆਂ, ਜੋ ਕੰਨ ਸੁਣਦੇ ਆ, ਸਾਰਾ ਅੰਦਰ ਤੂੰ ਐਸਾ ਡਿਵੈਲਪ ਹੋ ਗਏ ਆ ਵੀ ਤੂੰ ਹੁਣ ਰਹਿ ਨਹੀਂ ਸਕਦੇ ਇਹਨਾਂ ਬੁਰੀਆਂ ਕੰਮਾਂ ਤੋਂ। ਇਸ ਕਰਕੇ ਉਹ ਜਿਹੜੇ ਇੰਦਰੇ ਹੈ ਉਹ ਤੇਰੇ ਵੱਸ 'ਚ ਨਹੀਂ ਹੈ, ਲੇਕਿਨ ਸੈਂਸੇ ਦੇ ਵੱਸ ਹੋ ਜਾਂਦੀਆਂ। ਕਦੋਂ ਹੁੰਦੀਆਂ ਹੈ? ਜਦੋਂ ਕਿ ਮਨ ਰੰਗਿਆ ਜਾਂਦਾ, ਨੱਤਿਆ ਜਾਂਦਾ ਹੈ ਤਾਂ, ਔਰ ਉਦੋਂ ਫਿਰ ਇਹਨਾਂ ਦੀ ਭੁੱਖ ਮਰਦੀ ਹੈ ਸਾਰੇ ਇੰਦਰਿਆਂ ਦੀ। ਤ੍ਰਿਸ਼ਨਾ ਥੱਕੀ ਔਰ ਇਹ ਮਾਰਗ ਸਹਿਜ ਮਾਰਗ ਹੈ, ਇਹ 'ਤੇ ਅੱਠ ਭਗਤੀਆਂ ਜ਼ੋਰ ਨਾਲ ਨਹੀਂ ਇਹ ਚੀਜ਼ ਹੋਣੀ। ਪ੍ਰੇਮਾ ਭਗਤੀ ਨਾਲ ਲੱਗਾ ਰਹਿ, ਉਹਦੀ ਕਿਰਪਾ ਨਾਲ ਸਭ ਕੁਛ ਹੋ ਜਾਣਾ। ਤ੍ਰਿਸ਼ਨਾ ਬਾਬਾ ਜਿਸ ਵੇਲੇ ਪਵਨ ਆਰੰਭ ਕਰਦਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰ ਤੇ ਧੁਨ ਚੇਲਾ, ਜਿਸ ਵੇਲੇ ਅੰਦਰ ਸਾਹ ਖਿੱਚਦਾ ਸੀ ਪਵਨ ਆਕਸੀਜਨ, ਔਰ ਪਵਨ ਆਰੰਭ ਵਾਹੇ ਕਹਿੰਦਾ ਸੀ, ਔਰ ਗੁਰੂ ਕਹਿਣ ਲੱਗਾ, ਸਾਰਾ ਉਸ ਦਰ ਤੋਂ ਵਾਪਸ ਆਉਂਦਾ ਸੀ ਜਿਹੜੀ ਅੰਦਰ ਦਰ ਦੀ ਸਟੇਜ ਹੈ। ਪਵਨ ਵਹਿ ਦਰ ਹੀ ਆਉਂ, ਇਸ ਕਰਕੇ ਉਹ ਦਰ ਤੋਂ ਅਭਿਆਸੀ ਹੁਣ ਵੀ ਹੈ ਨੇ, ਹੁਣ ਵੀ ਗੁਰੂ ਦੇ ਸਿੱਖ ਸਾਰੇ, ਲੇਕਿਨ ਇਸ ਦੇਹੀ 'ਚ ਹੋਣਾ, ਪਰ ਉਹਨਾਂ ਦੀਆਂ ਸੈਂਸਿਸ ਕੰਟਰੋਲ ਹੋ ਜਾਂਦੀਆਂ। ਉਹ ਕੀ ਹੁੰਦੀ? ਅੱਖੀ ਬਾਜੋ ਦੇਖਣਾ ਬਿਨ ਕੰਨੀ ਸੁਣਨਾ। ਆ ਗੁਰੂ ਅੰਗਦ ਸਾਹਿਬ ਪਹਿਲਾ ਵਿਸ਼ੇਸ਼, ਪਹਿਲਾ ਸਿੱਖ ਬਾਬੇ ਨਾਨਕ ਨਾਲ ਐਸਾ ਚੰਡਿਆ, ਐਸੀ ਸ਼ੇਰ ਦੀ ਐਸਾ ਗਿਆਨ ਸਾਂਭਿਆ ਬਾਬੇ ਦਾ, ਉਹਨੇ ਆਪਣੀਆਂ ਅੱਖਾਂ ਐਸੀਆਂ ਵੀ ਉਹਦੇ ਬਗੈਰ ਕੀ ਦੇਖਣਾ ਹੈ, ਵੀ ਬਗੈਰ ਸਾਹਮਣੇ ਰੂਪ ਪਿਆ, ਸਾਹਮਣੇ ਨਿਊਡ ਚੀਜ਼ ਖੜੀ ਹੈ, ਸਾਹਮਣੇ ਹੈ, ਲੇਕਿਨ ਦੀਸਤ ਮਾਸ ਨਾ ਖਾਏ ਬਲਾਈ। ਬਲਾਈ ਕਹਿੰਦੇ ਬਿੱਲੀ ਨੂੰ, ਸਾਹਮਣੇ ਮਾਸ ਪਿਆ, ਚੂਹਾ ਮਰਿਆ ਪਿਆ, ਚੂਹਾ ਹੈ ਸਾਹਮਣੇ, ਮਾਸ ਹੈ, ਬਿੱਲੀ ਉਹਨੂੰ ਖਾਂਦੀ ਨਹੀਂ। ਆਹੋ ਇਨਸਾਨ ਦੀ ਅਭਿਆਸੀ ਦੀ ਹਾਲਤ ਹੋ ਜਾਂਦੀ ਹੈ, ਉਹਦੇ ਕੋਲ ਬੁਰਾ ਕੰਮ ਹੋ ਸਕਦਾ ਹੀ ਨਹੀਂ। ਦੀਸਤ ਮਾਸ ਨਾ ਖਾਏ ਬਲਾਈ, ਮਹਾਂ ਕਸਾਬ ਛੁਰੀ ਸੱਟ ਪਾਈ, ਐਡਾ ਸਦਾਈ ਕਸਣਾ ਸਦਨਾ ਕਸਾਈ, ਐਸਾ ਕਸਾਈ ਉਹਨੇ, ਉਹ ਮਾਰੀ ਛੁਰੀ ਭਗਾ ਕੇ, ਮੈਂ ਨਹੀਂ ਬੱਕਰਿਆਂ ਨੂੰ ਜ਼ਬਾ ਕਰਨਾ ਹੁਣ, ਮੈਂ ਨਹੀਂ ਇਹ ਹਲਾਲ ਕਰਨੇ, ਮੈਂ ਨਹੀਂ ਮਾਰਨਾ ਕਿਸੇ ਜੀਵ ਨੂੰ। ਇਹ ਹੈ ਇਹ ਬਿਰਤੀਆਂ ਬਦਲ ਜਾਂਦੀਆਂ ਔਰ ਸੈਂਸਸ ਤੇ ਇਹਨੂੰ ਹੈ ਅੱਖਾਂ ਵਾਜੋਂ ਦੇਖਣਾ, ਕੰਨਾਂ ਵਾਜੋਂ ਸੁਣਨਾ ਕੀ ਹੈ, ਸੋ ਆਏ ਆਉਣਾ ਸ਼ਬਦ ਤੋਂ ਬੈਸਟ ਚੀਜ਼ ਸੁਣਦਾ ਹੈ ਔਰ ਉਹਦੇ 'ਚ ਹੀ ਮਗਨ ਰਹਿੰਦਾ ਹੈ। ਅਤੇ ਰਸਨਾ ਜਿਹੜੀ ਹੈ ਮਿੱਠੇ ਸਵਾਦਾਂ 'ਚ ਅਸੀਂ ਮਿੱਠਾ ਰਹਿ ਨਹੀਂ ਸਕਦੇ ਔਰ ਉਹ ਜਿਹੜੀ ਰਸਨਾ ਹੈ ਉਹ ਵੀ ਸੁੱਤੀ ਪਈ ਮਿੱਠੇ ਦੇ ਸਵਾਦ 'ਚ, ਅੱਖਾਂ ਸੁੱਤੀਆਂ ਪਈਆਂ ਬੁਰਾ ਦੇਖ ਦੇਖ ਕੇ, ਕੰਨ ਸੁੱਤੇ ਪਏ ਨਿੰਦੀਆਂ ਚੁਗਲੀ ਦੇਖ ਦੇਖ ਕੇ, ਔਰ ਮਨ 'ਤੇ ਅੰਦਰ ਬੇਹੋਸ਼ ਹੀ ਪਏ ਆ ਨਾ ਮਾਇਆ 'ਚ, ਜਿੱਦਾਂ ਅੱਧ ਸ਼ਰਾਬ ਪੀਤੀ ਹੁੰਦੀ। ਇਹ ਜਿਹੜੇ ਸੈਂਸਿਸ ਹੈ ਇਹਨਾਂ ਤੋਂ ਬਗੈਰ ਜਿਹੜਾ ਫਿਰ ਕੰਮ ਹੋ ਜਾਂਦੇ, ਮਰ ਜਾਂਦੇ ਅੰਦਰ, ਬੰਦਾ ਸਾਰੇ ਕੰਮ ਵੀ ਕਰਦਾ ਸਭ ਕੁਛ, ਲੇਕਿਨ ਇਹ ਹੈ ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ। ਅਸੀਂ ਨੌਜਵਾਨ ਉਮਰ ਦੇ ਵਿੱਚ ਬਾਬਾ ਲੈਣਾ ਜੀ ਉਹਨਾਂ ਦੇ ਘਰੋਂ, ਮਾਤਾ ਖੀਵੀ ਜੀ, ਦੋਨੋਂ ਨੌਜਵਾਨ ਜੋੜੇ ਨੇ ਐਸਾ ਬਾਬੇ ਨੂੰ ਸਾਂਭਿਆ ਔਰ ਪੋਥੀ ਲੈ ਗਏ, ਗੱਦੀ ਲੈ ਗਏ, ਲੇਕਿਨ ਉਹਨਾਂ ਆਪ ਫਿਰ ਸਲੋਕ ਦਿੰਦੇ ਜਦੋਂ ਗੱਦੀ ਬਣੀ ਵੀ ਮੈਂ ਅੱਖੀ ਬਾਜੋਂ ਦੇਖਣਾ ਕੀ ਹੈ, ਪੈਰਾਂ ਬਾਜੋਂ ਔਰ ਜੀਂਦੇ ਕੀ ਮਰਨਾ ਹੈ। ਅਗਲੇ ਸਲੋਕ 'ਚੋਂ ਗਿਆਨ ਆਏਗਾ ਗੁਰੂ ਅਮਰਦਾਸ ਸਾਹਿਬ ਦਾ, ਜਿਹੜੇ ਕਿ ਗੁਰੂ ਅੰਗਦ ਸਾਹਿਬ ਦੇ ਚੇਲੇ ਸੀ। ਉਹਨਾਂ ਨੇ ਕਿਹਾ ਉਹ ਗੁਰੂ ਅਮਰਦਾਸ ਸਾਹਿਬ ਵੀ ਅੱਗੋਂ ਉਹ ਸਲੋਕ ਦੇਣਗੇ, ਪਹਿਲਾਂ ਅਸੀਂ ਗੁਰੂ ਅੰਗਦ ਸਾਹਿਬ ਦਾ ਸਲੋਕ ਪੜ੍ਹ ਲਈਏ।
ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥੀਂ ਕਰਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥੀਂ ਕਰਨਾ, ਜੀਬੇ ਬਾਜੋਂ ਬੋਲਣਾ ਭਾਈ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ,
ਹੁਕਮ ਪਛਾਣੇ ਜਲਾ, ਹੁਕਮ ਪਛਾਣੇ ਸਿਰੇ ਕਾਸ਼ਟ ਸਾਰੀ ਗੀਤਾਂ ਵਾਂਗੂ ਅਰਜਨ ਵਾਂਗੂ ਨਹੀਂ ਕਹਿ ਰਹੇ ਵੀ ਅਰਜਨ ਮੈਂ ਹੀ ਆ ਰਿਹਾ, ਮੈਂ ਹੀ ਸਭ ਕੁਛ ਹੈ, ਮੈਂ ਹੀ ਸਭ ਜੱਗ ਬਣਾਉਣਾ, ਬੜਾ ਪਰ ਗਿਆਨ ਹੈ ਉਹ ਵੀ ਆਪਾਂ ਦੇ, ਲੇਕਿਨ ਗਿਆਨ ਖੰਡ 'ਚ ਬੈਠੇ ਹਲੀ ਉਹ ਸਾਰੇ, ਲੇਕਿਨ ਆਹ ਜਿਹੜੀ ਬਾਣੀ ਭਗਤਾਂ ਦੀ ਲਾਈਨ ਹੈ ਇਹ ਜੀਂਦੇ ਮਰਨਾ ਕਿ ਇੰਨੀ ਅੰਦਰ ਗਰੀਬੀ ਆ ਜਾਂਦੀ ਹੈ, ਹਮੇ ਖਤਮ ਹੋ ਜਾਂਦੀ ਹੈ ਜਿਹਦੇ ਨਾਲ ਕਿ ਰੱਬ ਨਾਲ ਵਿਛੜਿਆ ਸੀ। ਇਹ ਆਪਣੇ ਆਪ ਨੂੰ ਮੈਂ ਮਾਰ ਲਿਆ,
ਹਾਂ
ਜਦੋਂ ਇੰਦਰੀਆਂ ਅੰਦਰ ਮੁੱਖ ਧਿਆਨ ਹੋ ਜਾਂਦਾ ਅੰਦਰ ਗਤੀ ਸਾਰੀ, ਮਨ ਚੜ੍ਹਦਾ ਫਿਰ ਦਸਵੇਂ ਆਕਾਸ਼ ਇੱਕ ਮਿੰਟ 'ਚ ਅਡਾਰੀ ਲਾ ਕੇ ਉਸ ਅਭਿਆਸ ਦੇ ਅੰਦਰੋਂ ਸਭ ਚੀਜ਼ ਮੁੱਕੀ ਹੁੰਦੀ ਹੈ, ਕਿਉਂਕਿ ਮਰਿਆ ਹੁੰਦਾ ਅੰਦਰੋਂ, ਹਾਂ ਮੂਆ ਮੈਂ ਮਾਰਿਆ ਪਵਨ ਵਹਿ ਦਾਰੀ ਆਓ, ਮੇਰੇ ਅਭਿਆਸ ਦੇ ਗੇੜੇ ਦਰ ਤੱਕ ਜਾ ਰਹੇ ਨੇ, ਪਵਨ ਵਹਿ ਕ੍ਰਿਸ਼ਨਾ ਅੰਦਰੋਂ ਪੁੱਜੀ, ਫਿਰ ਜਿਹੜਾ ਲੋਇਣ ਸੀ ਨਾ, ਲੋਇਣੀ 'ਚ ਰੱਤਿਆ ਗਿਆ। ਲੋਇਣ ਅੱਖਾਂ ਐਸੀਆਂ ਐਸੀਆਂ ਸਰੂਰ ਵਾਲੀਆਂ ਅੱਖਾਂ ਐਸੀਆਂ, ਉਹਦੇ ਦਰਸ਼ਨ ਕਰਕੇ ਨਿਹਾਲ ਹੋ ਰਹੀ ਦੁਨੀਆ, ਉਹਨਾਂ ਦੀ ਅੱਖਾਂ 'ਚ ਉਹ ਸਰੂਰ ਆ ਰਿਹਾ। ਲੋਇਣ ਰੱਤੇ ਲੋਇਣੀ, ਲੋਇਣੀ ਹੈ ਜਿਹੜਾ ਅੱਖਾਂ ਦੇਣ ਵਾਲਾ ਹੈ ਕਾਲ ਪੁਰਖ। ਲੋਇਣ ਰੱਤੇ ਔਰ ਕੰਨ ਅਨਹ ਸ਼ਬਦ ਚ ਮਸਤ ਹੋ ਗਏ। ਏ ਲੋਇਣ ਰੱਤੇ ਲੋਇਣੀ, ਕੰਨੀ ਸੁਰਤੇ ਸਮਾਏ, ਕੰਨੀ ਸੁਰਤੇ ਸਮਾਏ। ਇਹ ਕੰਨਾਂ ਚ ਸੁਰਤ ਕੀ ਹੈ? ਗੁਰੂ ਅਰਜਨ ਪਾਤਸ਼ਾਹ ਗੁਰੂਆਂ ਦਾ, ਭਗਤਾਂ ਦਾ, ਪੁਰਾਤਨ ਸਿੱਖਾਂ ਦਾ ਐਡਾ ਉੱਚਾ ਕਰੈਕਟਰ ਸੀ, ਉਹ ਇਸ ਲਾਈਨ 'ਤੇ ਅਮਲ ਕਰਦੇ ਸੀ। ਉਹ ਗੁਰੂ ਅਰਜਨ ਪਾਤਸ਼ਾਹ ਦੀ ਹਾਲਤ ਸੀ, ਔਰ ਉਹਨਾਂ ਨੇ ਲਾਈਨ ਲਿਖੀ ਹੈ ਭਈ ਵੀ ਹੇ ਮੇਰੇ ਮੋਹਨ, ਸਾਕਤ ਰਾਗ ਨਾਦ ਗੀਤ ਔਰ ਇਹਨਾਂ ਨੂੰ ਹੀ ਗੰਦੇ ਵੈਣ ਕਿਹਾ ਹੈ। ਜਿਹੜੇ ਅੱਜ ਕੱਲ੍ਹ ਇੰਨੇ ਗੰਦੇ ਗੀਤ, ਇੰਨੇ ਗੰਦੇ, ਸਾਰੀ ਦੁਨੀਆ ਮਾਂ ਪਿਓ ਦੇ ਸਾਹਮਣੇ ਟੀਵੀਆਂ 'ਤੇ ਪੰਗਣ, ਉੱਧਰ ਆਧਰ ਸਾਡੀ ਸੁਸਾਇਟੀ 'ਚ ਗੰਦਣ ਵਹਿਣ ਆ ਤੁਰੇ ਹੈ, ਔਰ ਉਹਨਾਂ ਨੂੰ ਗੰਦਣ ਵਹਿਣ ਕਿਹਾ ਬਾਣੀ 'ਚ, ਔਰ ਇੱਦਾਂ ਗਾ ਰਹੇ ਨੇ, ਇੰਨੀਆਂ ਬੇਸ਼ਰਮ ਚੀਜ਼ਾਂ ਕਰ ਰਹੇ ਨੇ ਸਾਰਾ ਕੁਛ। ਉਹ ਮਹਾਰਾਜ ਕਹਿੰਦੇ ਮੋਹਨ ਮੇਰੇ ਸਰਵਣੀ ਨਾ ਸੁਣਾ, ਮੇਰੇ ਕੰਨਾਂ 'ਚ ਕਿਤੇ ਇਹਨਾਂ ਦੀ ਸੁਰਤ ਨਾ ਪੈ ਜਾਏ। ਤਾਂ ਗੁਰਬਾਂ ਤਾਂ ਇੰਨੀ ਡਿਟੇਲ 'ਚ ਗੁਰਬਾਣੀ ਦਿੱਤੀ ਹੈ ਵੀ ਅਸੀਂ ਇਹਨਾਂ ਐਬਾਂ 'ਚੋਂ, ਘੋਰ ਕਲਯੁੱਗ ਦਾ ਨਾਚ ਹੋ ਰਿਹਾ, ਨੰਗਾ ਨਾਚ ਹੋ ਰਿਹਾ, ਉਹਦੇ ਬਚਣ ਲਈ ਹੀ ਐਡਾ ਜ਼ਬਰਦਸਤ ਗਿਆਨ ਚਾਹੀਦਾ ਸੀ ਕਲਯੁੱਗ 'ਚ। ਤੋ ਗਿਆਨ ਹੈ ਵੀ ਮੋਹਨ ਮੇਰੇ ਸਰਵਣੀ ਨਾ ਸੁਣਾਏ, ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਅਤੇ ਮੇਰੇ ਸਰਵਣਾਂ 'ਚ ਕੀ ਹੋਏ? ਉਹਨਾਂ ਨਾਲ ਬਾਬੇ ਨਾਨਕ ਦੀ ਇਹ ਪੜ੍ਹੀ ਸੀ ਲਾਈਨ, ਔਰ ਪੜ੍ਹਦੇ ਸੀ, ਔਰ ਇਸ ਹਾਲਤ 'ਚ ਹੀ ਕੰਨੀ ਸੁਰਤੇ ਕੰਨੀ ਜ਼ਿਆਦਾ। ਜਿੱਦਾਂ ਬੱਛਾ ਆਪਣੀ ਜਿਹੜੀ ਜੀਭ ਹੈ ਬਾਹਰ ਕੱਢ ਕੇ ਉਹਦੇ ਵਿੱਚ ਆਪਣੀ ਗਾਂ ਦਾ ਥਣ ਵਿੱਚ ਰੱਖ ਕੇ ਫਿਰ ਉਹਨੂੰ ਘੁੱਟਦਾ ਮੂੰਹ ਨੂੰ, ਔਰ ਫਿਰ ਉਹਦੇ 'ਚੋਂ ਵਾਸਾ ਕੱਢ ਕੇ ਉਹ ਦੁੱਧ ਪੀਂਦਾ ਹੈ। ਤੋ ਮਹਾਰਾਜ ਕਹਿੰਦੇ ਮੇਰੀ ਜੀਭ ਵੀ ਇੱਕ ਐਸੀ ਦਵਾ, ਐਸੀ ਟੌਨਕ ਪੀ ਰਹੀ ਹੈ ਨਾਮ ਜਪ ਜਪ ਕੇ। ਜੀਭ ਰਸਾਇਣ ਚੂਨੜੀ, ਰਸਾਇਣ ਆ ਸਭ ਬਿਮਾਰੀਆਂ ਦੀ ਇਲਾਜ ਦੀ ਦਵਾਈ, ਜੀਭ ਮੇਰੀ ਉਹ ਰਸਾਇਣ ਚੂਨ ਰਹੀ ਆ, ਜੀਭ ਰਸਾਇਣ ਚੂਨ ਰਹੀ, ਔਰ ਲਾਲ ਲਾਲ ਹੋ ਗਈ ਆ ਰੰਗ, ਇੱਥੇ ਰੱਤੀ ਪਈ ਹੈ ਜੀਭ ਚੂਨੜੀ, ਮੈਨੇ ਚੁੰਘਦੀ ਹੈ ਜੀਭ ਮੇਰਾ ਮਨ ਕਾਗੋ ਹੋਏ ਨਾ। ਜਿਹੜਾ ਕਾਂ ਸੀ ਅੰਦਰ, ਬੁਰੇ ਖਾਲਸਾ ਦਾ ਰਹਿੰਦੇ ਸੀ, ਅਰੇ ਹੋਈ ਦੁਰਮਤ ਭਾਂਡਾ ਫੂਟਾ। ਜਦੋਂ ਅੰਦਰੋਂ ਇਹਨ ਭਵੀ ਗਿਆਨ ਆਉਂਦਾ ਹੈ, ਮੋਹ ਬਲੇਂਡਾ ਟੂਟਾ, ਦੇਖੋ ਭਾਈ ਗਿਆਨ ਕੀ ਆ ਯਹਾਂ ਦੀ। ਉਹ ਛੰਨ 'ਚ ਜਿਹੜਾ ਤੌੜੀ ਪਈ ਸੀ, ਜਿਹੜੀ 'ਚ ਇੰਨੀ ਬਦਬੋ ਆ ਰਹੀ ਸੀ, ਇਹ ਸਾਡਾ ਮਨ ਅੰਦਰ ਐਸਾ ਹਾਲ 'ਚ ਹੋ ਗਿਆ, ਉਹ ਵੀ ਟੁੱਟ ਗਿਆ, ਭਾਂਡਾ ਵੀ ਫੁੱਟ ਗਿਆ। ਉਹ ਦੁਰਮਤ ਭਾਂਡਾ ਫੂਟਾ, ਉਹ ਅਸੀਂ ਪਿੱਛੇ ਲੈ ਚੁੱਕੇ ਹਾਂ, ਉਹ ਕੀ ਹੋਇਆ? ਔਰ ਉਹ ਹੁਣ ਤਾਂ ਮੇਰੇ ਅੰਦਰੋਂ ਖੁਸ਼ਬੂਆਂ ਆਉਣ ਲੱਗ ਪਈਆਂ, ਐਸੀਆਂ ਖੁਸ਼ਬੂਆਂ, ਮੈਂ ਮਹਿਬ ਹੋ ਗਿਆ। ਹੁਣ ਅੰਦਰ ਕੀ ਹੋਇਆ?
ਅੰਦਰ ਮੁਸ਼ਕੋਇਆ।
ਪਿਛਲੀ ਪੰਜਾਬੀ 'ਚ ਖੁਸ਼ਬੂ ਨੂੰ ਮੁਸ਼ਕ ਕਿਹਾ ਜਾਂਦਾ ਸੀ, ਅੱਜ ਕੱਲ੍ਹ ਬਦਲ ਗਿਆ। ਅੱਜ ਕੱਲ੍ਹ ਕਹੀਦਾ, ਯਾਰ ਤੂੰ ਜਰਾ ਪਰੇ ਹੋ ਕੇ ਬਹਿ, ਤੇਰੇ ਵੱਲ ਮੁਸ਼ਕ ਆਉਂਦੀ ਹੈ, ਤੇਰਾ ਪਸੀਨਾ ਮੁਸ਼ਕਦਾ। ਤਾਂ ਉਹ ਪਹਿਲਾਂ ਮੁਸ਼ਕ ਚੰਗਿਆ ਮਹਿਨਿਆਂ 'ਚ ਹੀ ਸੀ, ਲੇਕਿਨ ਇਹ ਅਸੀਂ ਉਸ ਵੇਲੇ ਦਾ ਗੀਤ ਪੜ੍ਹ ਰਹੇ ਹਾਂ ਬਾਬੇ ਨਾਨਕ ਦਾ, ਜਿਸ ਵੇਲੇ ਕਿ ਮੁਸ਼ਕ ਅੱਛੇ ਲਫ਼ਜ਼ਾਂ 'ਚ ਸੀ।
ਅੰਦਰ
ਖੁਸ਼ਬੂਆਂ ਦੇ ਚਕੋਲੇ ਜਿੱਦਾਂ ਪੀਂਘ 'ਚ ਬੈਠ ਕੇ ਚਲਾ ਰਹੇ ਚਾਹੀਦੇ, ਇੰਨੀਆਂ ਅੰਦਰੋਂ ਖੁਸ਼ਬੂਆਂ ਆ ਰਹੀਆਂ। ਮੈਂ ਇਹਦੀ ਕੀਮਤ ਨਹੀਂ ਪਾ ਸਕਦਾ,
ਕੀਮਤ
ਖਤਮ ਹੋਇਆ ਬਾਬੇ ਨਾਨਕ ਦਾ ਸਲੋਕ। ਸਾਰੀਆਂ ਲਾਈਨਾਂ 'ਚ ਕੈਸੇ ਪਾਵਰ ਥਾ, ਔਰ ਉਹੀ ਸਲੋਕ ਇੱਥੇ ਲਿਖਿਆ ਵੀ ਮੇਰਾ ਵੀ ਮਨ ਸੀ, ਪਰ ਕਦੋਂ ਮੁੱਕਿਆ ਜਾਊ?
ਕ੍ਰਿਸ਼ਨਾ
ਤੀਜੇ ਦਾ ਸਲੋਕ ਆਇਆ, ਫਿਰ ਪੌੜੀ ਆਊਗੀ ਜੋ ਅਸੀਂ ਗਾ ਚੁੱਕੇ ਹਾਂ, ਉਸ ਦਾ ਗਿਆਨ ਲਈਏ। ਹੁਣ ਮਨ ਨੂੰ ਕੀ ਮਾਨ ਗਏ?
ਮਾਰੂ ਮਾਰਨ ਗਏ,
ਉਹ ਕਿਉਂ ਨਹੀਂ ਮਾਰ ਸਕੇ ਮਨ ਨੂੰ? ਕਿਉਂਕਿ ਉਹਨਾਂ ਕੋਲ ਗਿਆਨ ਹੈ ਨਹੀਂ ਸੀ ਇਸ ਬਾਣੀ ਦਾ। ਜਿਹਨਾਂ ਨੇ ਮਨ ਮਾਰਿਆ ਉਹਨਾਂ ਦਾ ਗਿਆਨ ਨਹੀਂ, ਆਪਣੇ ਜ਼ੋਰ ਦੇ ਨਾਲ, ਤਪੱਸਿਆ ਨਾਲ, ਹੱਥ ਪਕਤੀਆਂ ਨਾਲ ਵੀ ਜੰਗਾਂ ਚੱਲ ਜਾਓ, ਅਸੀਂ ਇਹਨੂੰ ਮਨ ਨੂੰ ਮਾਰ ਕੇ ਛੱਡਣਾ, ਸਗਾਂ ਹੋਰ ਭੂਟਰ ਗਿਆ ਮਨ। ਆ ਜਿੰਨੇ ਵੀ ਬਾਹਰ ਜਾ ਕੇ ਤਪਾ ਸਾਰਾ ਕਰਦੇ, ਕਰਮਕਾਂਡ ਕਰਦੇ, ਸਾਰਾ ਮਨ ਨਹੀਂ ਬਸ ਆਉਂਦਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਜੰਗਮ ਸਾਧੇ, ਪੰਜ ਜਣਾਂ ਸੇ ਉਹ ਸੰਗ ਨਾ ਛੁੱਟ ਗਿਓ, ਬਲਕਿ ਆਦਿਕ ਅਹੰਗ ਬੁੱਧੇ ਬਾਧੇ, ਹੋਰ ਮੈਲ ਲੱਗੀ, ਹੋਰ ਇਹ ਭੂਤ ਨੇ ਵਿਚਾਰੇ। ਉਹ ਸੰਗਤ ਜ਼ਿਆਦਾ ਇਹੋ ਜਿਹੇ ਕੁਕਰਮ ਪੰਜਾਂ ਨੂੰ ਵੱਸ ਨਹੀਂ ਕਰ ਸਕੇ, ਬੜੇ ਬੜੇ ਦੇਵਤੇ ਤਾਂ ਬਣ ਗਏ ਇੰਦਰ ਵਰਗੇ, ਪਰ ਕਾਮ ਨੂੰ ਵੱਸ ਨਹੀਂ ਕਰ ਸਕੇ। ਇਸ ਕਰਕੇ ਇਹ ਜਿਹੜੇ ਮਾਰੂ ਮਾਰਨ ਯੋਗ ਹੈ, ਮਾਰੇ ਕਹਿੰਦਾ ਇਹ ਗਵਾਰ ਹੈ, ਇਹਨਾਂ ਕੋਲ ਨੌਲੇਜ ਹੈ ਨਹੀਂ। ਗਵਾਰ ਬੰਦਾ ਹੁੰਦਾ ਜਿਹਦੇ ਕੋਲ ਗਿਆਨ ਕੋਈ ਨਾ ਹੋਏ। ਇਸ ਕਰਕੇ
ਮਾਰੂ ਮਾਰਨ ਯੋਗ ਹੈ,
ਵਿਚਾਰ ਆਏਗੀ ਸ਼ਬਦ ਦੀ। ਹੁਣ ਸ਼ਬਦ ਬਾਹਰ ਤਾਂ ਹੈ ਹੀ ਨਹੀਂ ਕਿਤੇ, ਇਹ ਸ਼ਬਦ ਦੁਨੀਆਂ ਕਿਸੇ ਯੁੱਗ 'ਚ ਸ਼ਬਦ ਨਹੀਂ ਆਇਆ, ਕੋਈ ਸਤਯੁਗ ਤ੍ਰੇਤਾ ਦੁਆਪਰ ਯੁੱਗ ਨਹੀਂ ਕਿਸੇ ਨੂੰ ਆਇਆ। ਇਹ ਸ਼ਬਦ ਆਏ ਪੰਜਾਬ ਦੀ ਧਰਤੀ 'ਤੇ ਗੁਰਮੁਖੀ ਲਿਪੀ 'ਚ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਕਹਿੰਦੇ, ਉਹਨਾਂ ਦੀ ਵਿਚਾਰ ਤਾਂ ਕਰਦਾ ਨਹੀਂ, ਤੂੰ ਉਹਨਾਂ ਦਾ ਪਾਠ ਹੀ ਕਰੀ ਜਾਂਦਾ। ਇਸ ਕਰਕੇ ਮਨ ਨਹੀਂ ਤੇਰਾ ਮਰਨਾ, ਇਸ ਕਰਕੇ ਵਿਚਾਰ ਬੜੀ ਵੱਡੀ ਚੀਜ਼ ਆ। ਗੁਰਸ਼ਬਦੀ ਵਿਚਾਰੇ, ਗੁਰਸ਼ਬਦ ਜਿਹੜਾ ਗਿਆਨ ਦੇਣ ਵਾਲਾ, ਉਹਦੇ ਨਾਲ ਵਿਚਾਰੇ, ਅਤੇ ਉਹ ਸਾਰਾ ਗਿਆਨ ਇਹ ਦਊਗਾ ਵੀ ਜਿਹੜੇ ਸ਼ਬਦ ਜਪਣ ਵਾਲਾ ਉਹਦੀ ਕਮਾਈ ਕਰ। ਹੁਣ
ਮਾਰੂ ਨਾਨਕ
ਕਾਬੂ ਕਰਨ ਸਾਰੇ ਆਲੋਚਨਾ ਕਰਦੇ ਆ ਪਰ ਮਾਰ ਕਹਿੰਦੇ ਜੇ ਲੋਚੇ ਸਭ ਕੋਏ ਨਾ ਮਰੇਗਾ ਤਤ ਵਸਤੂ ਵਾਰੀ ਸਲੋਕ ਦੇ ਕਿਸੇ ਨਾ ਬਾਹਰੋਂ ਤੈਨੂੰ ਸਮਝਾਉਣਾ ਇਹ ਮਨ ਨਾ ਹੀ ਮਨ ਨੂੰ ਮਾਰਨਾ ਇਹਦਾ ਮਤਲਬ ਹੈ ਕੋਲਡ ਵਾਰ ਸ਼ੁਰੂ ਕਰਦੇ ਆਪਣੇ ਮਨ ਦੇ ਨਾਲ ਹਰ ਵੇਲੇ ਵਿਚਾਰ ਵੀ ਮਨ ਦੀ ਕੀ ਹਾਲਤ ਹੈ ਅੱਜ ਮੈਂ ਕਿੰਨਾ ਕੁ ਮਨ ਦੇ ਆਖੇ ਲੱਗਾ ਅਤੇ ਕਿੰਨਾ ਕੁ ਮੈਂ ਸ਼ਬਦ ਦੇ ਆਖੇ ਲੱਗਾ ਇਸ ਕਰਕੇ ਨਾਨਕ ਮਨ ਹੀ ਕੋ ਮਨ ਮਾਰ ਸੀ ਮਨ ਹੀ ਮਨ ਤੇਰੀਆਂ ਆਪਣੀਆਂ ਵਿਚਾਰਾਂ ਆਪਣੀ ਲੜਾਈ ਦੇ ਯੁੱਧ ਸ਼ੁਰੂ ਕਰ ਦੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਧਨ ਜੀਓ ਤੇ ਕੋ ਜੱਗ ਮੇ ਮੁੱਖ ਤੇ ਹਰ ਚਿੱਤ ਮੇ ਯੁੱਧ ਵਿਚਾਰਾ ਮੂੰਹ ਦੇ ਨਾਲ ਬਾਹਰਲਾ ਯੁੱਧ ਬੰਦ ਕਰੇ ਹੁਣ ਲੜਾਈ ਦਾ ਜ਼ਮਾਨਾ ਨਹੀਂ ਹੈ ਸਿੱਖ ਆਪਣੇ ਖਾਸ ਜਿਹੜੇ ਹੈ ਉਹ ਗੁਰੂ ਜੀ ਦਾ ਕਹਿੰਦੇ ਉਸ ਵੇਲੇ ਵੀ ਦਸਮ ਪਾਤਸ਼ਾਹ ਸਮਝਾਉਂਦੇ ਹਨ ਵੀ ਅੰਦਰ ਦੀ ਲੜਾਈ ਬਹੁਤ ਮੁਸ਼ਕਲ ਹੈ ਧਨ ਜੀਓ ਤੇ ਕੋ ਜੱਗ ਮੇ ਜਿਹੜਾ ਮੂੰਹ ਨਾ ਤੇ ਨਾਮ ਜਪਦਾ ਅਤੇ ਅੰਦਰ ਹਰ ਵੇਲੇ ਨਾ ਮਨ ਦੇ ਨਾਲ ਲੜਾਈ ਸ਼ੁਰੂ ਹੈ ਚਿੱਤ ਮੇਂ ਯੁੱਧ ਵਿਚਾਰ ਹੈ ਇਸ ਕਰਕੇ ਜਿਹੜਾ ਇਹਨਾਂ ਪੰਜਾਂ ਨਾਲ ਲੜਨਾ ਹੈ ਇਹ ਹੈ ਕਦੀ ਮਨ ਨਾ ਜਿੱਤ ਜਾਣਾ ਕਦੀ ਹਰ ਵੇਲੇ ਆਪਣਾ ਅਨੈਲਿਸਿਸ ਇਸ ਮਨ ਦਾ ਕਰ ਵੀ ਤੂੰ ਇਹਨੂੰ ਮਾਨਣਾ ਹੀ ਆਪਣੀਆਂ ਵਿਚਾਰਾਂ ਨਾਲ ਹੀ ਮਾਰਨਾ ਤੂੰ ਇਹਨੂੰ ਜਿਹੜੇ ਤੈਨੂੰ ਦੂਸਰੇ ਵਿਚਾਰ ਆਉਂਦੇ ਆ ਬਾਣੀ ਦੇ ਸ਼ਬਦ ਲੈ ਉਹ ਹੈ ਗੁਰਮੁਖੇ ਕਰੇ ਬਾਬਾ ਨਾਨਕ ਬੜੀਆਂ ਉੱਚ ਹੱਦੀ ਵਹਿਣ ਦੋ ਲਾਈਨਾਂ ਕੀਮਤੀ ਹਰ ਇੱਕ ਅਭਿਆਸ ਅਸੀਂ ਹੈ ਸਾਨੂੰ ਦੁੱਖ ਕਿਉਂ ਲੱਗਦੇ ਮਨਮੁਖੇ ਕਰੇ ਤੇ ਤਾਂ ਦੁੱਖ ਲੱਗੇ ਗੁਰਮੁਖੇ ਮਿਲੇ ਵਡਿਆਈ ਹੈ ਜੇ ਤੂੰ ਗੁਰੂ ਦੇ ਆਖੇ ਲੱਗ ਕੇ ਸ਼ਬਦ ਦੇ ਆਖੇ ਕਰੇ ਤੈਨੂੰ ਵਡਿਆਈ ਮਿਲੇਗੀ ਪਰ ਮਨਮੁਖੇ ਕਰੇ ਤੇ ਤਾਂ ਜ਼ਿਆਦਾ ਤੂੰ ਮਨ ਦੇ ਆਖੇ ਲੱਗਦਾ ਹੈ ਇਹਦੇ ਨਾਲ ਇਹਨੂੰ ਸਾਂਭ ਔਰ ਮਨ ਹੀ ਕੋ ਮਨ ਮਾਰ ਸੀ ਇਸ ਕਰਕੇ ਮਨ ਹੀ ਕੋ ਮਨ ਮਾਰ ਨਾਨਕ ਮਨ ਹੀ ਸਤਿਗੁਰੂ ਤਾਕਤ ਅੰਦਰ ਭੇਟੇਗਾ ਆਪਣੇ ਭੇਟਣਾ ਹੈ ਮੁਲਾਕਾਤ ਕਰਨੀ ਅੰਦਰ ਤੈਨੂੰ ਮਿਲੀ ਗਈ ਚੀਜ਼ ਸਤਿਗੁਰ ਭੇਟੇਗਾ ਔਰ ਸੋਏ ਦਾ ਲਫ਼ਜ਼ ਹੈ ਸੋਏ ਹੈ ਉਹੀ ਰੱਬ ਦਾ ਕੋਡ ਵਰਡ ਔਰ ਇਹਨਾਂ 'ਤੇ ਵਰਦਾ ਸਤਿਗੁਰ 'ਤੇ ਔਰ ਅਕਾਲ ਪੁਰਖ 'ਤੇ ਜੇ ਸਤੇ ਗੁਰ ਭੇਟਾ ਸੋਏ ਇਸ ਕਰਕੇ ਜਿਹੜਾ ਭੇਟਣਾ ਹੈ ਐਡੀ ਵੱਡੀ ਉਹ ਹਾਲਤ ਹੈ ਅੰਦਰਲੀ ਵੀ ਉਸ ਵੇਲੇ ਮਨ ਮਰਦਾ ਹੈ ਨਾਨਕ ਮਨ ਹੀ ਦੇ ਪੌੜੀ ਆਈ ਇਹ ਦੋਵੇਂ ਤਰਫਾਂ ਪਾਈ ਅਨ ਵਿੱਚ ਸੱਚੇ ਵਾਸਾ ਇਹ ਦੋਵੇਂ ਤਰਫਾਂ ਪਾਈ ਅਨ ਵਿੱਚ ਸੱਚੇ ਵਾਸਾ ਇਹ ਸ਼ਕਤੀ ਕਿਨੇ ਨ ਪਾਇ ਫਿਰ ਜਨਮ ਵਿਨਾਸ਼ਾ ਇਹ ਸ਼ਕਤੀ ਕਿਨੇ ਨ ਪਾਇ ਫਿਰ ਜਨਮ ਵਿਨਾਸ਼ਾ ਨਾਨਕ ਨਾਮ ਬਿਨਾ ਤੋ ਫਿਰ ਨਹੀਂ ਨਾਮੇ ਬਲ ਜਾਸਾ ਨਾਨਕ ਨਾਮ ਬਿਨਾ ਤੋ ਫਿਰ ਨਹੀਂ ਨਾਮੇ ਬਲ ਜਾਸਾ ਨਾਮ ਬਿਨਾ ਤੋ ਫਿਰ ਨਹੀਂ ਨਾਮੇ ਬਲ ਜਾਸਾ ਇਹ ਗੁਰ ਸੇਵਿਆ ਸ਼ੰਤ ਪਾਈਐ ਜਪ ਸਾਸ ਤੇਰਾ ਫਿਰ ਢਾਡੀਆਂ ਦੀਆਂ ਪੌੜੀਆਂ ਚੱਕਦੇ ਹਾਂ ਅਸੀਂ ਔਰ ਇਹ ਜਿਸ ਧੁਨ 'ਚ ਅਸੀਂ ਗਾਉਣਾ ਹੈ ਉਹਦਾ ਹੀ ਉੱਤੇ ਇੰਸਟਰਕਸ਼ਨ ਵੀ ਦਿੱਤੀ ਹੈ। ਦੇਖੋ ਜਿੱਦਾਂ ਰਾਗੀਆਂ ਨੂੰ ਰਾਗ 'ਤੇ ਕਰ ਦਿੱਤੇ ਹੈ 22 ਵਾਰਾਂ ਗੁਰੂ ਮਹਾਰਾਜ ਦੀਆਂ ਔਰ ਕੌਮ ਦੀ ਐਡੀ ਤਰਸਯੋਗ ਹਾਲਤ ਹੈ, ਢਾਡੀ ਵਿਚਾਰੇ ਭੁੱਖੇ ਮਰ ਰਿਹਾ ਅਤੇ ਰਾਗੀ ਗੋਲੀ ਛੱਡ ਰਹੇ ਉਡਾ ਰਹੇ ਕਿਉਂਕਿ ਇਹ ਬਾਹਰ ਕੱਢੀ ਨਹੀਂ ਚੀਜ਼ ਕਿਸੇ ਨਾਲ 22 ਵਾਰਾਂ ਔਰ ਉਹਦੀ ਰੀਸ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਮਸ਼ਹੂਰ ਹੋ ਗਈਆਂ। ਬਾਬਾ ਨਾਨਕ ਬਥੇਰੀ ਬਾਣੀ ਕਹਿੰਦੀ ਹੈ ਵੀ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਚੜ ਪੜੀਏ, ਪਰ ਉਹਨਾਂ ਦੀ ਵਾਰਾਂ ਵਿੱਚ ਵੀ ਅਸੀਂ ਸਬਕ ਲੈਣਾ ਜਿੰਨਾ ਕੁ ਉਹਨੂੰ ਭਾਈ ਸਾਹਿਬ ਨੂੰ ਪਤਾ ਹੈ। ਵਾਰਾਂ 'ਚ ਇਹਨਾਂ ਨੇ ਸਹਿਣੀਆਂ ਚੀਜ਼ਾਂ ਅਸੀਂ ਉਹਨਾਂ ਦੇ ਗੁਣਾਂ ਦੀ ਗ੍ਰਹਿਣ ਕਰਨੀ ਹੈ, ਪਰ ਉਹ ਲੈਵਲ ਨਹੀਂ ਆ ਬਾਣੀ ਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਉਹ ਵਾਰਾਂ, ਜ਼ਿਆਦਾ ਟਾਈਮ ਅਸੀਂ ਆਪਣੀਆਂ ਵਾਰਾਂ ਨੂੰ ਦੇਣਾ। ਤੋ ਪੰਨਾ ਹੈ 1247 ਪੋਥੀ ਪੰਨਾ ਕਹਾਂਗੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਕਹਿੰਦੇ, ਸਾਨੂੰ ਇੰਨਾ ਟਾਈਮ ਲੱਗਦਾ ਹੈ। ਪੋਥੀਆਂ ਹੱਥਾਂ 'ਚ ਹੁੰਦੀਆਂ ਸੀ ਸਾਰਿਆਂ 'ਚ ਔਰ ਇਹੋ ਹੀ ਹੈਰਾਨਗੀ ਦੀ ਗੱਲ ਹੈ, ਐਡੀ ਵੱਡੀ ਚੀਜ਼ ਸਿੱਖ ਕੌਮ ਨਾਲ ਬਣਾਈਆਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸਫ਼ਾ ਹੋਊਗਾ ਉਹ ਪੋਥੀ ਦਾ ਪੰਨਾ ਹੁੰਦਾ, ਇਸ ਕਰਕੇ ਪੋਥੀ ਪੰਨਾ ਸਾਰਿਆਂ ਦੇ ਅਦਬ 'ਚ ਹਰ ਥਾਂ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਸੀ ਹੁੰਦੇ ਔਰ ਹਰ ਵੇਲੇ ਸਿਰਫ ਕਿਸੇ ਵੇਲੇ ਉਹਨੂੰ ਕੰਸਲਟ ਕਰ ਲੈਂਦੇ ਸੀ, ਬਾਕੀ ਪੋਥੀਆਂ ਹੱਥਾਂ 'ਚ ਹੁੰਦੀਆਂ। ਇੱਕ ਸਤਿਕਾਰ ਨਾਲ ਅਸੀਂ ਪੋਥੀ ਪੰਨਾ 1247 1247 ਅੰਗਰੇਜ਼ੀ 'ਚ ਤਾਂ ਬੋਲਦੇ ਹਾਂ ਵੀ ਇਹਨਾਂ ਦੇਸ਼ਾਂ 'ਚ ਬੱਚੇ ਛੇਤੀ ਨਾਲ ਪੋਥੀਆਂ ਖੋਲ੍ਹ ਕੇ ਬੈਠ ਜਾਂਦੇ, ਇਹ 1247 ਉਹਨਾਂ ਨੂੰ ਪਤਾ ਨਹੀਂ ਹੁੰਦਾ। ਤੋ ਇਸ ਕਰਕੇ ਪੰਨਾ 1247 ਪੇਜ ਪੋਥੀ 1247 ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹੱਸਣੇ ਕੀ ਧੁਨੇ। ਇਹ ਮਹਿਮੇ ਹੱਸਣਾ ਬੜੇ ਭਾਰੇ ਬਹਾਦਰ ਹੋਏ ਔਰ ਨਾ ਉਹ ਜਿਹੜੇ ਐਡੇ ਵੱਡੇ ਲੜਾਕੇ ਸੀ, ਸਾਡੀ ਪੰਜਾਬ ਦੀ ਧਰਤੀ ਇੱਕ ਯੋਧਿਆਂ ਦੀ ਧਰਤੀ ਸੀ, ਉਸੇ ਢਾਡੀ ਪੈਦਾ ਕੀਤੇ ਔਰ ਗੁਰੂ ਹਰਗੋਬਿੰਦ ਸਾਹਿਬ ਨਾਲ ਵਾਰਾਂ ਤੋਂ ਹੀ ਜਿੱਤਦੇ ਹੁੰਦੇ ਸੀ ਉਹਨਾਂ ਦੇ ਯੋਧੇ, ਔਰ ਅਕਾਲ ਤਖ਼ਤ ਉਹਨਾਂ ਨੇ ਵਾਰਾਂ ਬਣਾਈਆਂ ਔਰ ਸਾਰਾ ਢਾਡੀ ਸੀ ਵੀ ਮੋਹਰੇ ਔਰ ਉਹਨੇ ਰਾਏ ਮਹਿਮੇ ਹੱਸਣੇ ਬੜੇ ਪਹਾੜੇ ਬਹਾਦਰ ਉਹਨਾਂ ਦੀ ਵਾਰ ਸੀ। ਔਰ ਉਹ ਧੁਨ ਹੁੰਦੀ ਹੈ ਜਿਹੜੀ ਸਰੰਗੀ ਚੱਕਦੀ ਹੈ ਉਸ ਵੇਲੇ, ਉਹ ਧੁਨ ਜਦੋਂ ਵੱਜਦੀ ਨਾਲ ਢਾਡਾਂ ਖੜਕਦੀਆਂ ਹੋਰ ਹੀ ਰੰਗ ਬਣ ਜਾਂਦਾ। ਤੋ ਮਹਾਰਾਜ ਨੇ ਉੱਥੇ ਸਾਨੂੰ ਬ੍ਰਹਮ ਗਿਆਨ ਦਿੱਤਾ ਵੀ ਸਿੱਖੋ ਆ ਗਾਓ। ਤੋ ਇਸ ਕਰਕੇ ਅਸੀਂ ਪਹਿਲਾਂ ਇਹਦੀ ਪੌੜੀ ਚੱਕਦੇ ਹਾਂ। ਸਰੰਗੀ ਦੇ ਪਿੱਛੇ ਖੁੰਮਣ ਵੱਧੇ ਹੁੰਦੇ ਸੀ, ਢਾਡੀ ਰੱਖਦੇ ਸੀ, ਮਨਾਲ ਘੁੰਗਰੂ ਵੱਧੇ ਹੁੰਦੀ, ਸਰੰਗੀ ਵਾਲਾ ਝੁੰਮਦਾ, ਟੱਡਾਂ ਵੱਜਦੀਆਂ ਔਰ ਪਹਿਲਾਂ ਲਹਿਰਾਂ ਛੱਡਦੇ ਸੀ। ਸਿਆਰੀ ਬੁਲਾਉਣੀਆਂ ਸਾਡੀਆਂ ਸਿਆਰੀਆਂ ਗੂੰਗੀਆਂ ਨਹੀਂ, ਮਹਾਰਾਜ ਨਾਲ ਫਾਲਤੂ ਨਹੀਂ ਲਾਈਆਂ, ਰਵ ਨਹੀਂ ਕਹਿਣਾ ਰਵੇ ਕਹਿਣਾ ਹੈ, ਰੰਗ ਨਹੀਂ ਕਹਿਣਾ ਰੰਗੇ ਲਿਖਿਆ ਹੈ।
ਹਰ ਸੇ ਤੀ ਰੰਗ ਰਵੇ ਰਹੇ ਆਈ, ਹਰ ਸੇ ਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ।
ਉਹਦੇ ਸਰੰਗੀ ਵੱਜਦੀ ਸੀ, ਫੰਮਣ ਚੂਲਦੇ ਸੀ ਢਾਡੀ ਔਰ ਗਾਉਂਦੇ ਸੀ ਇਕੱਠੇ ਹੋ ਕੇ ਔਰ ਇਹ ਆ ਹੱਸਣੇ ਮਹਿਮੇ ਦੀ ਧੁਨੀ।
ਹਰ ਸੇਤੀ ਰੰਗ ਰਵੇ ਰਹੇ
ਭਾਈ, ਹਰ
ਸੇਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ।
ਹਰ ਸੇਤੀ ਰੰਗ ਰਵੇ ਰਹੇ ਸਭ
हर से ती रंग रवे रहे सब सास गिरासा,
हर से ती रंग रवे रहे सब सास गिरासा,
हर से ती रंग रवे रहे
सब सास गिरासा, हर से ती रंग रवे रहे सब सास गिरासा,
हर का रंग कदे ना उतरे, कदे ना उतरे, कदे ना उतरे गुरमुख परगासा,
हर का रंग कदे ना उतरे गुरमुख परगासा,
ओए कृपा करके मेलिया नानक हार पासा,
ओए कृपा करके
नाम सलाहने पाओ करे,
नाम सलाहने पाओ करे,
फिर कहो नाम सलाहने पाओ करे
निज महली वासा, नाम करे पाओ करे निज महली वासा,
हे नाम
पाओ करे निज महली वासा,
भद्दा चट्टी ना परे प्यार ना नाओ पाओ ना प्यार दे नाल जपे, नाओ
सलाहे पाओ करे निज महली वासा,
महली वासा निज की आफदा निज है बॉडी दे अंदर, निज घर निज महल निज पौना निज है तेरी बॉडी दे अंदर, जो कुछ मिलना बाहर नहीं मिलनी है चीज, निज जिथे आ जाए वो तेरी शरीर दे अंदर निज अपने तेरे कोल होना, हो ना
राहे पाओ करे निज महली वासा,
वो महल तेरे अंदर है, बाहर गुरुद्वारे अड़े सारे बनाने मुबारक ने, संगत दे बहन दी आलीशान चीजां चाहीदियां है, पर महल जिथे तू पहुंचना वो तेरे अंदर ही है,
ना राहे पाओ करे निज महली वासा,
ढाडी बेचारे हमेशा ही राजियां महाराजियां दे महलां दीआं सिफतां गाउंदे, उन्हां दे सामने उन्हां दीआं सिफतां गाउणियां और उन्हां नाल पैसे देने, रज के ढाडी सारी उन्हां दीआं सिफतां हमम और एडे एडे वड्डी जोधियां दीआं वारां सुणा के उन्हां नूं राजियां सारियां नूं पब्लिक नूं खुश करना, मारी कहिंदा तेरे अंदर ही निज महल है, ਹਰ ਤੂੰ ਨਾਮ ਨੂੰ ਫੜ
ਨਾਮ ਸਲਾਹ ਨੇ ਪਾਉ ਕਰੇ ਨਿਜ ਮਹਿਲੀ ਆਸਾ
ਖਸਮ ਵੀ ਅੰਦਰ ਹੈ ਅਸੀਂ ਉਹਦੀ ਸਿਫਤ ਕਰਨੀ ਅੰਦਰ ਮੁਖੀ ਹੋ ਕੇ ਨਾਮ
ਸਲਾਹ ਨੇ ਭਾਉ ਕਰੇ ਨਿਜ ਮਹਿਲੀ ਵਾਸਾ ਨਾਮ ਸਲਾਹ ਨੇ ਭਾਉ ਕਰੇ ਨਿਜ ਮਹਿਲੀ ਵਾਸਾ
ਕੋਈ ਬਹੁੜੇ ਜੋਨੇ ਨਾ ਆਵਨੀ
ਫਿਰ ਹੋਏ ਨਾ ਬਿਨਾਸਾ
ਇਹ ਹੁਣ ਪੌੜੀ ਪੜੋ ਉਹਦੇ ਵਿੱਚ ਤਾਰਾ ਉਹ ਚ ਤਾਲ ਹੈ ਉਹ ਚ ਸੋਹਰ ਹੈ ਉਸੇ ਚ ਗਾਉਣਾ ਪੈਣਾ ਹੈ ਰਾਗੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸਾਰੀ ਚੀਜ਼ ਉਹ ਆਸਾ ਦੀ ਵਾਰ ਨਹੀਂ ਗਾ ਸਕਦੇ ਆਪਣੀ ਮਰਜ਼ੀ ਨਾਲ ਗਾਉਂਦੇ ਆ ਆਸਾ ਦੀ ਵਾਰ ਢਾਡੀਆਂ ਦੀਆਂ ਢਾਡੀ ਗਾਉਣਗੇ ਢਾਡੀਆਂ ਦੀਆਂ ਵਾਰਾਂ 'ਤੇ ਲਿਖੀ ਹੈ ਤਦੇ ਉਹ ਚੀਜ਼ ਅਜਾਗ ਨਹੀਂ ਹੋ ਰਹੀ ਔਰ ਐਸਾ ਗਲਤ ਰੇਲ 'ਤੇ ਚੜ੍ਹਿਆ ਸਾਰਾ ਪੰਥ ਸਭ ਰਾਗੀ ਢਾਡੀ ਵਿਚਾਰੇ ਭੁੱਖੇ ਮਰ ਰਹੇ ਨੇ ਢਾਡੀਆਂ ਨੂੰ ਗਾ ਲਿਆ ਉਹ ਵਾਰਾਂ ਪੜਨਗੇ ਉਹ ਬਹੁੜ ਜੋਨੇ ਨਾ
ਆਵਨੀ ਫਿਰ ਹੋਏ ਨਾ ਬਿਨਾਸਾ ਬਹੁੜੇ ਜੋਨੇ ਨਾ ਆਵਨੀ ਫਿਰ ਹੋਏ ਨਾ ਬਿਨਾਸਾ
ਪਰ ਕਦੋਂ ਜਦੋਂ ਇਸ ਸਟੇਜ ਤੇ ਆ ਗਿਆ ਹਰ ਸੇ
ਰੰਗ ਰਾਵੇ ਰਹੇ ਸਭ ਸਾਸ ਗਿਰਾ ਸਾ ਹਰ ਸੇ ਰੰਗ ਰਾਵੇ ਰਹੇ ਸਭ ਸਾਸ ਗਿਰਾ ਸਾ
ਪੌੜੀ ਤੋਂ ਬਾਅਦ ਜਿਹੜੀ ਅਖੀਰ 'ਤੇ ਮਿਲਣ ਦੀ ਅਵਸਥਾ ਪੌੜੀ ਦੀ ਅਖੀਰਲਾ ਰਹਾਓ ਆਇਆ ਅਖੀਰ 'ਤੇ ਨਾਨਕ ਛਾਪ ਹੈ ਉੱਤੇ ਗੂਠਾ ਰੱਖ ਲਓ ਹਰ ਪਾਸਾ ਕਰਕੇ ਕਿਰਪਾ ਰੱਬ ਨਾ ਨਾਨਕ ਨਾ ਨਹੀਂ ਮੇਲ ਦਿੱਤਾ ਨਾਨਕ ਛਾਪ ਹੈ ਨਾਨਕ ਛਾਪ ਦੀ ਬਾਣੀ ਹੈ ਔਰ ਹਰ ਪਾਸਾ ਰੱਬ ਦੇ ਨਾਲ ਤੈਨੂੰ ਨਾਲ ਹੀ ਉਹਦੇ ਮੇਲ ਦਿੱਤਾ ਇਸ ਕਰਕੇ ਅਸੀਂ ਹੁਣ ਸਲੋਕ ਚੱਕਦੇ ਹਾਂ ਇਹਦਾ ਸਲੋਕ ਮਹੱਲਾ ਤੀਜਾ ਔਰ ਅਸੀਂ ਗਜ਼ਲ ਦੀ ਤਰਜ਼ 'ਤੇ ਸਲੋਕ ਚੱਕਾਂਗੇ ਪੌੜੀ ਜਿਹੜੀ ਹੁੰਦੀ ਸੀ ਢਾਡੀ ਗਾਉਂਦੇ ਸੀ ਔਰ ਸਲੋਕ ਆਪਣੀ ਮਰਜ਼ੀ ਨਾਲ ਉੱਚੀ ਗਾਉਂਦੇ ਸੀ ਜਾਂ ਕਿਸੇ ਹੋਰ ਲੈ 'ਚ ਔਰ ਲਿਆ ਕੇ ਫਿਰ ਜਦੋਂ ਲਹਿਰਾ ਵਜਾ ਕੇ ਅਤੇ ਫਿਰ ਢੱਡ ਸਰੰਗੀ 'ਤੇ ਪੌੜੀ ਸੁੱਟਦੇ ਸੀ ਜਾਨ ਪਾ ਦਿੰਦੇ ਸੀ ਗਿਆਨ 'ਚ ਇਸ ਕਰਕੇ ਮਹਾਰਾਜ ਪਹਿਲਾਂ ਅਸੀਂ ਸਲੋਕ ਚੱਕਾਂਗੇ ਸਲੋਕ ਮਹੱਲਾ ਤੀਜਾ ਪੰਨਾ ਹੈ 1247 ਇੱਥੋਂ ਸ਼ੁਰੂ ਹੁੰਦਾ ਹੈ ਦੇਖਿਓ ਗਿਆਨ ਗੁਰੂ ਅਮਰਦਾਸ ਸਾਹਿਬ ਜੀ ਦਾ
ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰੇ
ਰਾਰੇ ਦੀ ਸਿਹਾਰੀ ਬੁਲਾਉਣੀ ਔਰ ਉਹ ਕੋਮਲ ਸੁਰ 'ਚ ਚਲੀ ਜਾਏਗੀ ਜਿਹ 'ਚ ਇੰਨੀ ਮਿਠਾਸ ਹੁੰਦੀ ਕੋਮਲ ਸੁਰ 'ਚ ਉਹ ਲਾਉਣੀ ਪੈਣੀ ਉਹ ਨਾ ਲਾਓਗੇ ਤਾਂ ਗਜ਼ਲ ਪੂਰੀ ਨਹੀਂ ਹੋਣੀ
ਹੋਰੇ ਹੋਰੇ ਰੇ
ਸਲੋਕ ਹੈ ਪਿੰਡੀ ਸਾਈਂ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸੀ ਉਹ ਸੰਭੇ ਦੇ ਨਾਲ ਜਾਂ ਵੱਡੇ ਸਾਰੇ ਲੋਹੇ ਨਾਲ ਸਾਰੀਆਂ ਉਹ ਆਲੇ ਦੁਆਲੇ ਇੱਟਾਂ ਵਿੱਚ ਕੰਧ ਜਾਂ ਕੱਚੀ ਦੀਵਾਰ ਹੁੰਦੀ ਸੀ ਜਾਂ ਮਾੜੀਆਂ ਇੱਟਾਂ ਵਾਲੀਆਂ ਉਹ ਲਾ ਕੇ ਪਿੱਛੋਂ ਸੰਨ ਲਾਉਂਦੇ ਸੀ, ਪਿਛਲੀ ਜਿਹੜੀ ਕੰਧ ਖਾਲੀ ਹੁੰਦੀ ਸੀ ਉਹ ਸੰਨੀ 'ਚ, ਫਿਰ ਉਹ ਜਿਹੜਾ ਸੁਰਾਖ ਹੁੰਦਾ ਸੀ ਉਹ 'ਚ ਚੋਰ ਵੜ ਕੇ ਅੰਦਰ ਲੁੱਟਦਾ ਸੀ ਸਾਰੀ, ਉਹਨੂੰ ਸੰਨੀ ਕਹਿੰਦੇ ਆ, ਸੰਨ ਲਾਉਣੀ। ਉਹ ਚੋਰ ਜਿਹੜਾ ਅੰਦਰ ਵੜਦਾ ਸੀ ਆ ਕੇ, ਕਈ ਜਿਹੜੇ ਮਾਲਕ ਜਾਗ ਪੈਂਦੇ ਸੀ ਉਹ ਸੰਨੀ ਦੀ ਮੋਰੀ 'ਚ ਉਹਦੀ ਧੌਣ ਫੜ ਕੇ ਅਤੇ ਉੱਥੇ ਨੱਪ ਲੈਂਦੇ, ਉਹਨੂੰ ਫਿਰ ਦੇ ਕੁਟਾਪਾ ਚਾੜਦੇ ਸੀ। ਐਦਾਂ ਮਹਾਰਾਜ ਕਹਿੰਦਾ ਤੇਰੇ ਨਾਲ ਹਾਲਤ ਹੋਣੀ ਹੈ, ਤੂੰ ਨਾਮ ਵਿਸਰ ਗਿਆ ਔਰ ਹੋਰ ਹੀ ਕਰਮ ਕਾਂਡਾਂ 'ਚ ਤੂੰ ਪਿਆ, ਯਾਦ ਰੱਖ ਜੰਮਪੁਰੇ ਬੱਧੇ ਮਾਰੀਅਨ। ਜੰਮਪੁਰਾ ਵੀ ਇੱਕ ਬੜੀ ਭਾਰੀ ਟਾਊਨਸ਼ਿਪ ਹੈ ਜਮਾਂ ਦੀ, ਜੰਮਪੁਰਾ ਜੰਮ ਹੈ, ਜੰਮ ਦੀ ਫਾਂਸੀ ਹੈ ਸਭ, ਇਹ ਜੰਮਪੁਰਾ ਇਹ ਉਹਨਾਂ ਦੀ ਟਾਊਨਸ਼ਿਪ ਹੈ, ਜਿੱਦਾਂ ਸ਼ੈਲਵੀ ਟਾਊਨਸ਼ਿਪ, ਯੂਟਿਊਬਾ ਟਾਊਨਸ਼ਿਪ, ਸਾਰੀਆਂ ਐਡਾ ਵਾਢੀ ਇਹਨਾਂ ਦੀ ਛਾਉਣੀ ਹੈ। ਔਰ ਇਹ ਜਮਦੂਤ ਦੂਤ ਭਾਈ ਸਾਹਿਬ ਜੀ ਉਹਨਾਂ ਨੂੰ ਜ਼ਾਲਮਾਂ ਨੂੰ ਮਿਲਦੀ ਹੈ ਜਿਹੜੇ ਇੱਥੇ ਇਨਸਾਨੀਅਤ ਅਤੇ ਇਹਨੇ ਨੇ ਜ਼ੁਲਮ ਕਰਦੇ ਸਾਰੇ, ਉਹਨਾਂ ਦਾ ਉਹ ਧਰਮਰਾਜ ਦੀ ਫੌਜ ਹੈ ਉਹ ਭੇਜਦੀ ਸੇ, ਉਹ ਫਿਰ ਜੰਮਪੁਰ ਬੱਧੇ ਮਾਰੀਆਂ, ਜਿੱਦਾਂ ਜੰਮਪੁਰ ਉੱਥੇ ਉਹ ਕੁਟਾਪਾ ਫਿਰਦਾ, ਫਿਰ ਟੈਂਪਾ ਚੜ੍ਹਦਾ, ਇੰਨੇ ਟੰਬੇ ਪੈਂਦੇ ਹੈ ਵੀ ਖਾਣ ਪੀਣ ਨੂੰ ਬਾਂਦਰੀ ਅਤੇ ਟੰਬੇ ਖਾਣ ਨੂੰ ਰਿੱਛ। ਉਹ ਕਈ ਬਾਂਦਰੀ ਜਿਹੜੀ ਹੁੰਦੀ ਆ ਉਹ ਘੱਗਰੀ ਪਾ ਕੇ ਨੱਚਣ ਸੋਹਣੀ ਗੁਜਾ, ਅਤੇ ਰਿੱਛ ਨੂੰ ਦਹਿ ਡੰਡੇ ਪੈਂਦੇ ਨਾਚ ਕਰਨ ਨੂੰ, ਇੱਦਾਂ ਜਿਹੜੇ ਟੰਬੇ ਪੈਂਦੇ ਉਸ ਵੇਲੇ ਮਾਰਾਂ ਪੈਂਦੀਆਂ, ਇਹ ਸਭ ਕੁਛ ਹੈ। ਪਰ ਜੰਮਪੁਰ ਬੱਧੇ ਨਾਨਕ ਇੱਥੇ ਛਾਪ ਹੈ, ਉਹ ਵਿੱਚ ਉਸ ਘਰ 'ਚ ਨਹੀਂ ਪੜੀ ਜਾਏਗੀ, ਨਾਨਕ ਨੂੰ ਬਾਹਰ ਅੱਗੇ ਪਿੱਛੇ ਪੜੋ ਅਤੇ ਅੰਗੂਠਾ ਰੱਖ ਲਓ ਜਾਂ। ਇਸ ਕਰਕੇ ਜੰਮਪੁਰ ਬੱਧੇ ਮਾਰੀਆਂ ਜੋ ਸੰਨੀ ਉੱਪਰ ਚੋਰ, ਲਓ ਪੜ੍ਹ ਕੇ ਦੇਖ ਲਓ, ਨਾਨਕ ਬੁਲਾ ਕੇ ਦੇਖ ਲਓ, ਘਰ 'ਚ ਹੀ ਉੱਖੜ ਜਾਓਗੇ। ਅਸੀਂ ਪੜ੍ਹਨ ਲੱਗੇ ਹਾਂ ਹੁਣ ਨਾਨਕ ਨਾਲ, ਜਿੰਨੀ ਨਾਨਕ ਜੰਮਪ ਉਹ ਨਹੀਂ, ਨਾਨਕ ਨੂੰ ਛੱਡ ਦੇ ਵਾਲੀ ਜੰਮਪੁਰ ਹੁਣ ਨਾਨਕ ਨੂੰ ਜੰਮਪੁਰੇ ਬੰਨ ਕੇ ਮਾਰ ਰਹੇ ਨੇ। ਇਸ ਕਰਕੇ ਅਸੀਂ ਅਰਥ ਆ ਨਾਨਕ, ਦੇਖੋ ਜੀ ਨਾਨਕ ਤਾਂ ਹੈ, ਨਾਨਕ ਹੀ ਰੱਬ ਹੈ, ਨਾਨਕ ਲਿਖੇ ਆ, ਨਾਨਕ ਸਤਿਗੁਰ, ਨਾਨਕ ਜੰਮਪੁਰ, ਉਹ ਨਾਨਕ ਨੂੰ ਜੰਮਪੁਰ ਬੰਦੇ ਥੋੜ੍ਹਾ ਮਾਰਨਾ, ਉਹ ਛਾਪ ਹੈ। ਜਿੱਦਾਂ ਪੋਇਟਰੀ ਦੇ ਵਿੱਚ ਜਿਹੜੇ ਸ਼ਾਇਰ ਲੋਕ ਹੁੰਦੇ ਆਪਣੀ ਕਵਿਤਾ ਛੋਟਾ ਨਾਂ ਤਖੱਲਸ ਲਾਉਂਦੇ ਆ, ਉਹ ਹੈ ਜੇ ਮਤਲਬ ਸਮਝਣਾ, ਇਰਤੇ ਗੂਠਾ ਰੱਖ ਲਓ ਜੰਮਪੁਰ ਬਗੈਰ ਕੰਮ ਆ। ਬਾਬਾ ਕਹਿੰਦਾ ਮੈਂ ਹੁਣ ਕੱਖ ਨਹੀਂ ਹੋਰ ਕਰਨਾ, ਮੈਂ ਸਿਰਫ ਨਾਮ ਜਪਣਾ ਔਰ ਇੱਕੇ ਨੂੰ ਮੈਂ ਆਖੀ ਜਾਣਾ, ਇੱਕੇ ਆਖੇ ਆਖੇ ਸ਼ਬਦ
ਰਾਤੀਆਂ ਰਾਤੋ ਪਿਆਰੋ ਨਿਖ ਨਾ ਦੀ ਜੈ ਦੀਲਾ ਹੈ ਦਿਨ ਰਾਤੀ।